ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੀ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੀ ਹਰ ਰਸ ਚੂਗ ਚੁਗ ਹੈ ਪ੍ਰਭ ਭਾਵ ਸਰਵਰ ਮਹਿਹੰਸ ਪ੍ਰਾਨਪਤ ਪਾਵ ਗੁਰਸਾਗਰ ਰਤਨੀ ਭਰਪੂਰੀ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੀ ਹਰ ਰਸ ਚੂਗ ਚੁਗ ਹੈ ਪ੍ਰਭ ਭਾਵ ਸਰਵਰ ਮਹਿਹੰਸ ਪ੍ਰਾਨਪਦ ਪਾਵ ਕਿਆ ਬਾਗ ਬਪੁੜਾ ਛੱਪੜੀ ਨਾਈ ਕੀਚੜ ਡੂਬੈ ਮੈਲ ਨਾ ਜਾਈ ਕਿਆ ਬਾਗੂ ਬਪੁੜਾ ਛੱਪੜੀ ਨਾਈ ਕੀਚੜ ਡੂਬੈ ਮੈਲ ਨਾ ਜਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਮਹਾਨ ਰਹਿਮਤ ਬਖਸ਼ਿਸ਼ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੂੰ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਤਰਸ ਕਰਕੇ ਰਹਿਮਤ ਕਰਕੇ ਆਪਣੇ ਦਰ ਘਰ ਦੇ ਦਰਸ਼ਨ ਪਰਸ਼ਨ ਇਸ਼ਨਾਨ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ, ਜਿੱਥੇ ਗੁਰਮੁਖਾਂ ਨੇ ਗੁਰੂ ਸਾਹਿਬ ਜੀ ਦੇ ਦਰ ਘਰ ਦੇ ਪ੍ਰੇਮੀਆਂ ਨੇ ਨੇਮੀਆਂ ਨੇ ਸੇਵਾਦਾਰਾਂ ਨੇ ਸੇਵਕਾਂ ਨੇ ਗੁਰਸਿੱਖਾਂ ਨੇ ਸਾਹਿਬਾਂ ਦੇ ਪਵਿੱਤਰ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕੀਤੇ, ਉੱਥੇ ਨਾਲ ਨਾਲ ਸਤਿਗੁਰਾਂ ਦੀ ਸਤਸੰਗਤ ਰੂਪੀ ਸਰੋਵਰ ਦੇ ਵਿੱਚ ਬੈਠ ਕਰਕੇ ਸਾਹਿਬਾਂ ਦਾ ਜਸ ਵਡਿਆਈ ਮਹਿਮਾ ਕੀਰਤਨ ਰੂਪ ਵਿੱਚ ਸਰਵਣ ਕਰਕੇ ਆਪਣੇ ਸਮੇਂ ਨੂੰ ਸਵਾਸਾਂ ਨੂੰ ਸਫਲੇ ਕੀਤਾ ਹੈ, ਮਨ ਦਾ ਇਸ਼ਨਾਨ ਕੀਤਾ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾਤ ਤੀਰਥ ਮਾਲ ਨਾਓ। ਸਤ ਸੰਗਤ ਜੀ, ਸਤਿਗੁਰਾਂ ਦੀ ਰਹਿਮਤ ਹੈ ਜੋ ਆਪਾਂ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਬੈਠ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲ ਕਰ ਰਹੇ ਹਾਂ। ਡਿੱਠੇ ਸਭੇ ਥਾਵ ਨਹੀਂ ਤੁਦ ਦੇਹਿਆ ਬਦਹੋ ਪੁਰਖ ਵਿਧਾਤੇ ਤਾਂ ਤੂੰ ਸੋ ਹੋਇਆ। ਵਡਭਾਗੀ ਹਨ ਉਹ ਪਿਆਰੇ ਜਿਹੜੇ ਦੂਰ ਦਰੇਡੇ ਬੈਠੇ ਹੋਏ ਮਨ ਕਰਕੇ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਪ੍ਰੀਤ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਮੀਡੀਆ ਦੇ ਰਾਹੀਂ ਸਾਹਿਬਾਂ ਦੇ ਦਰਸ਼ਨ ਦੀਦਾਰ ਕਰਦੇ ਹਨ। ਸਾਹਿਬਾਂ ਦੀ ਅੰਮ੍ਰਿਤ ਸਰੂਪ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਦੇ ਹਨ ਅਤੇ ਹੁਣ ਸਾਹਿਬਾਂ ਦੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਸਰਵਣ ਕਰ ਰਹੇ ਹਨ, ਵਡਭਾਗੀ ਹਨ। ਸਤਿਗੁਰੂ ਕਿਰਪਾ ਕਰਨ, ਆਪਣੇ ਦਰ ਦੇ ਉੱਤੇ ਜਿੱਥੇ ਸਾਨੂੰ ਸਰੀਰ ਕਰਕੇ ਹਾਜ਼ਰੀਆਂ ਭਰਨ ਦਾ ਸੁਭਾਗ ਬਖਸ਼ ਰਹੇ ਹਨ, ਉੱਥੇ ਮਨ ਕਰਕੇ ਵੀ ਹਾਜ਼ਰੀਆਂ ਭਰੀਏ, ਜਿਸ ਕਰਕੇ ਸਾਡਾ ਲੋਕ ਪ੍ਰਲੋਕ ਸਫਲਾ ਹੋਵੇਗਾ। ਸਤ ਸੰਗਤ ਜੀ, ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰੂਪ, ਜਿਸ ਸਮੇਂ ਆਪਣੇ ਗੁਰਤਾ ਗੱਦੀ ਦੇ ਪਾਵਨ ਪਵਿੱਤਰ ਸਿੰਘਾਸਨ ਉੱਪਰ ਤਖ਼ਤ ਉੱਪਰ ਆ ਕੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਦਰਬਾਰ ਸਾਹਿਬ ਜੀ ਦੇ ਵਿੱਚ ਸੁਭਾਇਮਾਨ ਹੋਏ, ਉਸ ਸਮੇਂ ਜੋ ਆਪ ਜੀ ਨੇ ਸਾਰੀ ਸ੍ਰਿਸ਼ਟੀ ਨੂੰ ਗੁਪਤ ਅਤੇ ਪ੍ਰਗਟ ਲੋਕਾਈ ਨੂੰ ਜੋ ਸ੍ਰੀਮੁਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਆਪਾਂ ਸਾਹਿਬਾਂ ਦੇ ਓਟ ਆਸਰੇ ਦੇ ਨਾਲ ਕਥਾ ਸਰਵਣ ਕਰੀਏ। ਇਹ ਪਾਵਨ ਉਪਦੇਸ਼, ਇਹ ਪਾਵਨ ਬਚਨ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਸਤ ਸੰਗਤ ਜੀ, ਉਥਾਨਕਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਅਚਲ ਸਾਹਿਬ ਉਚਾਰਨ ਕੀਤਾ, ਜਿਹਨੂੰ ਆਪਾਂ ਅਚਲ ਬਟਾਲਾ ਵੀ ਕਹਿ ਦਿੰਦੇ ਹਾਂ, ਇੱਥੋਂ ਆਪਣੇ ਨੇੜੇ ਪੈਂਦਾ ਹੈ, ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਧਾ ਨਾਲ ਚਰਚਾ ਹੋਈ ਸੀ। ਬਚਨ ਹੈ, ਭਾਈ ਗੁਰਦਾਸ ਜੀ ਵੀ ਕਹਿੰਦੇ ਹਨ, ਮੇਲਾ ਸੁਣ ਸਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਕਿਉਂਕਿ ਸਿੱਧ ਜਿੱਥੇ ਸਾਧ ਸੰਗਤ ਜੀ ਬਹੁਤ ਹੀ ਯੋਗਾ ਅਭਿਆਸ ਦੁਆਰਾ ਉਹ ਬੰਦਗੀ ਕਰਦੇ ਸੀ, ਉੱਥੇ ਵਿਦਵਾਨ ਵੀ ਬਹੁਤ ਜ਼ਿਆਦਾ ਸਨ, ਪਰ ਪ੍ਰੇਮਾ ਭਗਤੀ ਨਹੀਂ ਸੀ ਹਿਰਦੇ ਦੇ ਵਿੱਚ। ਪ੍ਰੇਮਾ ਭਗਤੀ ਇਸ ਤਰ੍ਹਾਂ ਆਪਾਂ ਸਮਝ ਲਈਏ ਜਿਵੇਂ ਘਿਓ ਹੁੰਦਾ, ਘਿਓ ਤੋਂ ਬਗੈਰ ਅੰਨ ਸਾਰਾ ਹੀ ਖੁਸ਼ਕ ਰਹਿੰਦਾ ਹੈ। ਜੇ ਨਾਮ ਨਹੀਂ, ਪ੍ਰੇਮਾ ਭਗਤੀ ਨਹੀਂ, ਤਾਂ ਜਿੰਨੇ ਸਾਧਨ ਹਨ ਉਹ ਖੁਸ਼ਕੀ ਪੈਦਾ ਕਰਦੇ ਨੇ, ਹੰਕਾਰ ਪੈਦਾ ਕਰਦੇ ਨੇ, ਤਰਕ ਪੈਦਾ ਕਰਦੇ ਨੇ। ਇਸੇ ਵਾਸਤੇ ਗੁਰੂ ਘਰ ਦੇ ਵਿੱਚ ਪ੍ਰੇਮਾ ਭਗਤੀ ਪ੍ਰਦਾਨ ਹੈ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹੇ ਜਾਨੀ। ਪ੍ਰੇਮਾ ਭਗਤੀ ਪ੍ਰੇਮ ਦੇ ਨਾਲ, ਤੇ ਸਾਧ ਸੰਗਤ ਜੀ ਉਹਨਾਂ ਨੇ ਬੜੇ ਤਰ੍ਹਾਂ ਤਰ੍ਹਾਂ ਦੇ ਮਹਾਰਾਜ ਜੀ ਨਾਲ ਸਵਾਲ ਜਵਾਬ ਕੀਤੇ। ਭਾਈ ਗੁਰਦਾਸ ਜੀ ਨੇ ਪੌੜੀਆਂ ਵਿੱਚ ਜ਼ਿਕਰ ਕੀਤਾ ਉਹਨਾਂ ਗੱਲਾਂ ਦਾ, ਆਪਣੀਆਂ ਰਿਧੀਆਂ ਸਿੱਧੀਆਂ ਵੀ ਦਿਖਾ ਕੇ ਭਰਮਾਉਣਾ ਚਾਹਿਆ ਲੋਕਾਈ ਨੂੰ, ਪਰ ਜਿਨ੍ਹਾਂ ਦੇ ਸਿਰ ਦੇ ਉੱਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਿਹਰ ਭਰਿਆ ਹੱਥ ਹੋਵੇ, ਉਹ ਕਿਵੇਂ ਡੋਲ ਸਕਦੇ ਨੇ। ਸਾਹਿਬਾਂ ਨਾਲ ਬਚਨ ਬਿਲਾਸ ਕਰਦੇ ਹੋਏ ਕਹਿਣ ਲੱਗੇ, ਜੀ ਅਸੀਂ ਤਾਂ ਤੀਰਥਾਂ ਦਾ ਰਟਨ ਕਰਦੇ ਹਾਂ, ਫਿਰ ਸੈਰਾਂ ਕਰਦੇ ਹੋਏ ਅਸੀਂ ਮਾਨ ਸਰੋਵਰ ਚਲੇ ਜਾਂਦੇ ਹਾਂ। ਮਾਨ ਸਰੋਵਰ ਦਾ ਇਸ਼ਨਾਨ, ਸੱਤਾਂ ਸਮੁੰਦਰਾਂ ਦਾ, ਦੁਨੀਆਂ ਦੇ ਸਾਰੇ ਤੀਰਥਾਂ ਦਾ ਇਸ਼ਨਾਨ ਜੋ ਕਰਨਾ ਹੈ, ਉਹਦੇ ਨਾਲੋਂ ਸਾਰਿਆਂ ਨਾਲੋਂ ਵੱਡਾ ਹੈ, ਯਾਨੀ ਕਿ ਸਾਰਿਆਂ ਦਾ ਮਹੱਤਵ ਮਿਲ ਜਾਂਦਾ, ਤੇ ਉਸ ਦੇ ਵਿੱਚ ਹੀਰੇ ਮੋਤੀ ਜਵਾਹਰਾਤ ਵੀ ਸਾਨੂੰ ਉੱਥੋਂ ਬੜੇ ਪ੍ਰਾਪਤ ਹੋ ਜਾਂਦੇ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਸਿੱਧੋ ਜਿਹੜੇ ਪਰਮਾਤਮਾ ਦੇ ਭਗਤ ਹਨ ਉਹ ਇਹਨਾਂ ਸਰੋਵਰਾਂ ਦੇ ਉੱਤੇ ਇਸ਼ਨਾਨ ਕਰਕੇ ਤ੍ਰਿਪਤ ਨਹੀਂ ਹੁੰਦੇ, ਉਹ ਤਾਂ ਗੁਰੂ ਚਰਣਾਂ ਨਾਲ ਜੁੜ ਕੇ, ਗੁਰੂ ਰੂਪੀ ਸਮੁੰਦਰ ਨਾਲ, ਸਾਗਰ ਨਾਲ ਜੁੜ ਕੇ ਸ਼ੁਭ ਗੁਣਾਂ ਰੂਪੀ ਮੋਤੀ ਪ੍ਰਾਪਤ ਕਰਦੇ ਹਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿਵੇਂ ਉਹਨਾਂ 'ਤੇ ਕਿਰਪਾ ਕੀਤੀ, ਅੱਜ ਸਾਡੇ ਉੱਤੇ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਰਹੇ ਨੇ। ਆਓ ਸਾਧ ਸੰਗਤ ਜੀ ਸਰਵਣ ਕਰੀਏ, ਸਾਰੇ ਪਿਆਰ ਨਾਲ ਗੱਜ ਕੇ ਬੁਲਾਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ,
ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਕਰ ਦੂਜਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਾਧ ਸੰਗਤ ਜੀ ਪਹਿਲਾਂ ਸਿਰਲੇਖ ਬਖਸ਼ਿਸ਼ ਕਰਦੇ ਹਨ, ਨਾਲ ਮੰਗਲਾ ਚਰਨ। ਧਨਾਸਰੀ ਰਾਗਣੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੂਸਰੇ ਸੁਰਤਾਲ ਦੇ ਵਿੱਚ, ਦੂਸਰੇ ਘਰ ਸੁਰਤਾਲ ਵਿੱਚ ਬਖਸ਼ਿਸ਼ ਕਰਦੇ ਨੇ। ਘਰ ਜਦੋਂ ਆਪਾਂ ਕੀਰਤਨ ਸੋਹਲਾ ਰਾਤ ਨੂੰ ਬਾਣੀ ਦਾ ਜਾਪ ਕਰਦੇ ਹਾਂ, ਸੋਹਲਾ ਜੀ ਵੀ ਕਹਿ ਦਿੰਦੇ ਆ, ਕੀਰਤਨ ਸੋਹਲਾ ਆਮ ਸੰਗਤਾਂ ਵਿੱਚ ਕਿਹਾ ਜਾਂਦਾ, ਉਹਦੇ ਵਿੱਚ ਵੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ, ਛੇ ਘਰ, ਛੇ ਗੁਰ, ਛੇ ਉਪਦੇਸ਼। ਉੱਥੇ ਘਰ ਦਾ ਅਰਥ ਸ਼ਾਸਤਰ ਹੈ, ਗ੍ਰੰਥ ਹੈ। ਇੱਥੇ ਘਰ ਸੁਰ ਤਾਲ ਦੇ ਨਾਲ ਸੰਬੰਧਿਤ ਹੈ। ਇਸ ਦੇ ਬਾਰੇ ਵਿਦਵਾਨ ਗੁਰਮੁਖ ਜਾਣਦੇ ਨੇ। ਪੰਥ ਦੇ ਵਿੱਚ ਬੜੇ ਬੜੇ ਗੁਰਮੁਖ ਹਨ, ਰਤਨ ਹਨ। ਉਹਨਾਂ ਦੇ ਵਿੱਚੋਂ ਇੱਕ ਰਤਨ ਪਿਛਲੇ ਦਿਨੀ ਮਹਾਨ ਵਿਦਵਾਨ ਗੁਰੂ ਘਰ ਦੇ ਪ੍ਰੇਮੀ ਨੇਮੀ, ਜਿਨ੍ਹਾਂ ਨੇ ਬੇਅੰਤ ਵਿਦਿਆਰਥੀਆਂ ਨੂੰ ਸਾਹਿਬਾਂ ਦੇ ਚਰਨੀ ਲਾਇਆ, ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ, ਪ੍ਰੋਫੈਸਰ ਕਰਤਾਰ ਸਿੰਘ ਜੀ ਜਿਹੜੇ ਮਹਾਨ ਵਿਦਵਾਨ ਸਨ। ਐਸੇ ਜਾਣ ਸਕਦੇ ਕਿ ਇਹ ਜੋ ਰਾਗੀ ਸਿੰਘ ਹੁਣ ਸ਼ਬਦ ਪੜ ਰਿਹਾ, ਇਹ ਰਾਗ ਨਹੀਂ ਗਾਇਨ ਕਰ ਰਿਹਾ ਕਿ ਰਾਗ ਗਾਇਨ ਕਰ ਰਿਹਾ, ਇਹ ਸ਼ੁੱਧ ਰਾਗ ਪੜ ਰਿਹਾ ਕਿ ਮਿਸ਼ਰਿਤ ਰਾਗ ਪੜ ਰਿਹਾ, ਆਪਾਂ ਨਹੀਂ ਜਾਣ ਸਕਦੇ, ਆਪਾਂ ਨੂੰ ਨਹੀਂ ਪਤਾ ਲੱਗਣਾ। ਇਹ ਵਿਦਵਾਨ ਮਹਾਨ ਐਸੇ ਰਾਗੀ ਗੁਰਮੁਖ ਜਿਹੜੇ ਹੈ ਉਹ ਜਾਣ ਸਕਦੇ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਐਸੇ ਮਹਾਨ ਵਿਦਵਾਨ ਰਾਗੀ ਪੰਥ ਦੇ ਵਿੱਚ ਵੱਧ ਤੋਂ ਵੱਧ ਪੈਦਾ ਕਰਨ, ਉਹਨਾਂ ਦੇ ਚਰਣੀ ਆਪਾਂ ਅਰਦਾਸ ਕਰੀਏ। ਇਹ ਬਹੁਤ ਵੱਡੇ ਘਾਟੇ ਹੁੰਦੇ ਹੈ ਸੰਸਾਰਿਕ ਪੱਖ ਦੇ ਵਿੱਚ, ਪਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਵਿੱਚ ਕੋਈ ਘਾਟਾ ਨਹੀਂ ਹੈ, ਉਹ ਵੀ ਪੂਰੇ ਕਰਨ ਵਾਲੇ ਨੇ, ਮੇਰਾ ਕਰਨ। ਘਰ ਜਿਹੜਾ ਸ਼ਬਦ ਹੈ ਇੱਥੇ ਸੁਰਤਾਲ ਨਾਲ ਸੰਬੰਧਿਤ ਹੈ, ਅਸ਼ਟਪਦੀਆ ਜਿਹੜਾ ਅੱਖਰ ਹੈ ਇਹ ਪਿੰਗਲ ਨਾਲ ਸੰਬੰਧਿਤ ਹੈ, ਅੱਠਾਂ ਪੌੜੀਆਂ ਵਾਲਾ ਇਹ ਪਾਵਨ ਸ਼ਬਦ, ਪਾਵਨ ਕਾਵਿ ਰਚਨਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਮੰਗਲਾਚਰਨ ਕਰਦੇ ਨੇ ਬੀਜ ਮੰਤਰ, ਇੱਕ ਵਾਹਿਗੁਰੂ ਹੈ ਜਿਹਦੇ ਵਰਗਾ ਦੂਸਰਾ ਕੋਈ ਨਹੀਂ, ਵਾਹਿਗੁਰੂ ਜੀ ਦੇ ਪ੍ਰੇਮ ਵਰਗਾ ਦੂਸਰਾ ਕੋਈ ਪ੍ਰੇਮ ਨਹੀਂ ਹੈ। ਇੱਕ ਦਾ ਬੇਅੰਤ ਪ੍ਰਮਾਣ, ਬੇਅੰਤ ਵਿਸਥਾਰ ਹੈ, ਬਹੁਤ ਵੱਡਾ ਇਹਦਾ ਵਿਸਥਾਰ ਹੈ ਸਾਧ ਸੰਗਤ ਜੀ। ਉਹ ਅਹੰਕਾਰ ਜੋ ਸ਼ਕਤੀ ਬ੍ਰਹਮ ਹੈ ਨਾ, ਉਹ ਇੱਕ ਹੈ, ਉਹਦਾ ਰਸ ਇੱਕ ਹੈ, ਉਹਦੇ ਰਸ ਵਰਗਾ ਹੋਰ ਕੋਈ ਰਸ ਨਹੀਂ ਹੈ, ਉਹਦੇ ਦਰਸ਼ਨਾਂ ਵਰਗਾ ਹੋਰ ਕੋਈ ਦਰਸ਼ਨ ਨਹੀਂ ਹੈ, ਉਹਦੀਆਂ ਬਖਸ਼ਾਂ ਵਰਗੀਆਂ ਹੋਰ ਕੋਈ ਬਖਸ਼ਾਂ ਨਹੀਂ ਹੈ, ਇਸ ਵਾਸਤੇ ਉਹ ਇੱਕ ਹੀ ਹੈ। ਸਤ ਜੋ ਸਦਾ ਅਟਲ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ, ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਸਭ ਬ੍ਰਹਮ।
ਗੁਰ ਸਾਗਰ ਰਤਨੀ ਭਰ ਪੂਰੇ,
ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਨੇ ਨੂੰ ਸਿੱਧਾ ਨੇ ਬਚਨ ਕਿਹਾ ਸੀ ਕਿ ਅਸੀਂ ਮਾਨ ਸਰੋਵਰ ਇਸ਼ਨਾਨ ਕਰਦੇ ਹਾਂ ਸਾਗਰ ਦੇ ਵਿੱਚ। ਸਾਗਰ ਉਹ ਹੁੰਦਾ ਹੈ ਜਿਹਦੇ ਵਿੱਚੋਂ ਦਰਿਆ ਨਿਕਲਦੇ ਹੈ, ਸਮੁੰਦਰ ਉਹ ਹੁੰਦਾ ਹੈ ਜਿਹਦੇ ਵਿੱਚ ਜਾ ਕੇ ਸਾਧ ਸੰਗਤ ਜੀ ਦਰਿਆ ਪੈਂਦੇ ਹੈ। ਮਾਨ ਸਰੋਵਰ ਜਿੱਥੇ ਆਪਾਂ ਝੀਲ ਕਹਿ ਦਿੰਦੇ ਹਾਂ, ਬਹੁਤ ਕਿਲੋਮੀਟਰਾਂ ਵਿੱਚ ਹੈ, ਸਾਗਰ ਦੀ ਲਿਆਈ ਹੈ। ਉਹਦੇ ਵਿੱਚੋਂ ਬੜੇ ਦਰਿਆ ਨਿਕਲਦੇ ਹੈ, ਸਤਲੁਜ ਦਰਿਆ ਅਤੇ ਬ੍ਰਹਮਪੁੱਤਰ ਜੋ ਤਿੱਬਤ ਚਾਈਨਾ ਦੇ ਵਿੱਚੋਂ ਹੁੰਦਾ ਹੋਇਆ ਫਿਰ ਆਸਾਮ ਵੱਲ ਦੀ ਆ ਕਰਕੇ ਜੋ ਢਾਕਾ ਬੰਗਾਲ ਦੇ ਵਿੱਚੋਂ ਲੰਘਦਾ ਹੋਇਆ ਗੰਗਾ ਨਦੀ ਨਾਲ ਮਿਲ ਕਰਕੇ ਅਤੇ ਜੋ ਬੰਗਾਲ ਦੀ ਖਾੜੀ ਵਿੱਚ ਪੈ ਜਾਂਦਾ, ਬਹੁਤ ਵੱਡਾ ਦਰਿਆ। ਐਸੇ ਬੇਅੰਤ ਨਦੀਆਂ ਦਰਿਆ ਉਹਦੇ ਵਿੱਚੋਂ ਨਿਕਲਦੇ, ਇਸ ਵਾਸਤੇ ਉਹ ਸਾਗਰ ਹੈ। ਅਤੇ ਉੱਥੇ ਇਸ਼ਨਾਨ ਦਾ ਕਹਿੰਦੇ ਬੜਾ ਮਹੱਤਵ, ਮਹਾਰਾਜ ਕਹਿੰਦੇ ਨਹੀਂ, ਗੁਰੂ ਨਾਲੋਂ ਵੱਡਾ ਕੋਈ ਤੀਰਥ ਨਹੀਂ, ਗੁਰੂ ਸਾਹਿਬ ਜੀ ਨਾਲੋਂ ਵੱਡਾ ਕੋਈ ਹੋਰ ਮਹਾਤਮ ਨਹੀਂ ਹੈ। ਸਾਡੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜਿਹੜੇ ਨੇ ਉਹ ਹੀ ਸਾਗਰ ਦੀ ਲਿਆਈ। ਮਹਾਰਾਜ ਇਸ ਸਾਗਰ ਦੇ ਵਿੱਚੋਂ ਤਾਂ ਕਹਿੰਦੇ ਖੀਰ ਸਮੁੰਦਰ ਵਿੱਚੋਂ 14 ਰਤਨ ਵੀ ਨਿਕਲੇ ਸੀ। ਮਹਾਰਾਜ ਕਹਿੰਦੇ ਹਾਂ, ਜਿਸ ਤਰ੍ਹਾਂ ਤੁਹਾਡੇ ਪੁਰਾਣਾਂ ਦੇ ਵਿੱਚ ਜ਼ਿਕਰ ਹੈ, ਇੱਧਰ ਗੁਰੂ ਸਾਹਿਬ ਜੀ ਦੇ ਵਿੱਚੋਂ ਵੀ ਬੇਅੰਤ ਗੁਣਾ ਰੂਪੀ ਰਤਨ ਨਿਕਲਦੇ। ਸਾਧ ਸੰਗਤ ਜੀ ਪੁਰਾਤਨ ਜੋ ਸਾਖੀ ਹੈ ਕਿ ਜਦੋਂ ਸਮੁੰਦਰ ਨੂੰ ਰਿੜਕਿਆ ਤਾਂ ਉਹਦੇ ਵਿੱਚੋਂ 14 ਰਤਨ ਨਿਕਲੇ। ਸ੍ਰੀਮਨ ਰੰਭਾ ਬਾਰਲੀ ਤਨਖ ਤਨੰਤਰ ਬਾਜ ਬਿਖ ਤੇਨ ਸੱਸ ਕਲਪਤਰ ਸੰਖ ਅਮੀ ਗਜਰਾਜ, ਇਹ 14 ਰਤਨ ਉਹਨਾਂ ਮੰਨੇ ਹਨ ਕਿ ਨਿਕਲੇ ਹੈ। ਕਹਿੰਦੇ ਫਿਰ ਦੱਸੋ ਤੁਸੀਂ ਗੁਰੂ ਸਰੂਪੀ ਸਾਗਰ ਵਿੱਚੋਂ ਕਿਹੜੇ ਰਤਨ ਨਿਕਲਦੇ ਹੈ? ਮਹਾਰਾਜ ਕਹਿੰਦੇ ਜਿਹੜੇ ਤੁਹਾਡੇ 14 ਰਤਨ ਨਿਕਲੇ ਹੈ ਨਾ, ਇਹ ਤਾਂ ਲੜਾਈਆਂ ਅਤੇ ਕਲੇਸ਼ਾਂ ਦਾ ਕਾਰਨ ਹਨ, ਪਰ ਜਿਹੜੇ ਗੁਰੂ ਵਿੱਚੋਂ ਗੁਣਾ ਰੂਪੀ ਰਤਨ ਨਿਕਲਦੇ ਹੈ ਉਹ ਤਾਂ ਬ੍ਰਹਮਾ ਆਨੰਦ ਵਾਹਿਗੁਰੂ ਦੀਆਂ ਬਖਸ਼ਾਂ ਉਹਦੇ ਨਾਲ ਜੋੜਨ ਵਾਲੇ ਨੇ। ਸ੍ਰੀ ਲਕਸ਼ਮੀ ਨਿਕਲੀ ਕਹਿੰਦੇ ਮਾਰ ਕਹਿੰਦੇ ਇੱਥੇ ਪ੍ਰੇਮਾ ਭਗਤੀ ਰੂਪੀ ਲਕਸ਼ਮੀ ਪ੍ਰਾਪਤ ਹੁੰਦੀ ਹੈ। ਜਿਹੜੇ ਪ੍ਰੇਮਾ ਭਗਤੀ ਕਰਦੇ ਆ ਨਾ ਉਹਨਾਂ ਦੇ ਪਿੱਛੇ ਤਾਂ ਮਾਇਆ ਦਾਸੀ ਉਹ ਕਰਕੇ ਫਿਰਦੀ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਦੁਨਿਆਵੀ ਜਿਹੜੀ ਤੁਸੀਂ ਕਹਿੰਦੇ ਹੋ ਲਕਸ਼ਮੀ ਨਿਕਲੀ, ਉਸ ਲਕਸ਼ਮੀ ਨੂੰ ਵਿਸ਼ਨੂੰ ਜੀ ਨੇ ਪ੍ਰਵਾਨ ਕਰ ਲਿਆ, ਉਸ ਲਕਸ਼ਮੀ ਬਦਲੇ ਉਸ ਮਾਇਆ ਬਦਲੇ ਪਤਾ ਹੀ ਨਹੀਂ ਕਿੰਨੇ ਕੁ ਕਤਲ ਹੁੰਦੇ। ਪਰ ਪ੍ਰੇਮਾ ਭਗਤੀ ਰੂਪੀ ਲਕਸ਼ਮੀ ਗੁਰੂ ਦੇ ਵਿੱਚੋਂ ਜਿਹੜੀ ਪ੍ਰਾਪਤ ਹੁੰਦੀ ਹੈ ਨਾ ਇਹ ਪਤਾ ਹੀ ਨਹੀਂ ਕਿੰਨਿਆਂ ਦਾ ਉਧਾਰ ਕਰ ਦਿੰਦੀ ਹੈ। ਆਪ ਤਰੇ ਤਾਰੇਨ ਸ੍ਰੇਸ਼ਠਾ, ਗੁਰਮੁਖ ਕੋਟ ਉਧਾਰਦਾ ਦੇ ਨਾਵੈ ਇੱਕ ਕਣੀ। ਪ੍ਰੇਮਾ ਭਗਤੀ ਰੂਪੀ ਲਕਸ਼ਮੀ ਨਿਕਲਦੀ ਹੈ, ਉੱਧਰ ਕੌਸਤਕ ਮਣੀ ਕਿਹਾ ਜਾਂਦਾ ਹੈ, ਇੱਧਰ ਸ਼ਰਧਾ ਰੂਪੀ ਮਣੀ ਨਿਕਲਦੀ ਹੈ। ਜਿਵੇਂ ਕੌਸਤਕ ਮਣੀ ਕੋਲੋਂ ਕਹਿੰਦੇ ਜੋ ਮੰਗੀਏ ਮਿਲਦਾ, ਇੱਧਰ ਸ਼ਰਧਾ ਵਿਸ਼ਵਾਸ ਨਾਲ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਜੋ ਵੀ ਮੰਗਦਾ ਉਹ ਮਿਲਦਾ। ਕੋਈ ਕਹਿੰਦਾ ਮਹਾਰਾਜ ਮੇਰੇ ਨਸ਼ੇ ਛੁੱਟ ਜਾਣ, ਮੇਰੇ ਕੋਲ ਨਹੀਂ ਜੇ ਛੁੱਟਦੇ। ਕੋਈ ਕਹਿੰਦਾ ਮਹਾਰਾਜ ਮੈਨੂੰ ਦੇਹ ਰੋਗਤਾ ਨਹੀਂ ਮਿਲੀ, ਮੈਂ ਦੁਨੀਆਂ ਦੇ ਡਾਕਟਰਾਂ ਕੋਲੋਂ ਦਵਾਈਆਂ ਖਾ ਬੈਠਾ, ਕਿਰਪਾ ਕਰੋ। ਕੋਈ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਜ਼ਾਰਾ ਬੜਾ ਔਖਾ ਹੈ, ਕਿਰਪਾ ਕਰੋ ਮਾਇਆ ਦੀ ਬਰਕਤ ਪਾ ਦਿਓ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਸਭ ਕੁਛ ਹੀ ਮਿਲਦਾ। ਸ਼ਰਧਾ ਰੂਪੀ ਕੌਸਤਕ ਮਣੀ ਹੋਣੀ ਚਾਹੀਦੀ, ਸ਼ਰਧਾ ਵਿਸ਼ਵਾਸ ਹੋਣਾ ਚਾਹੀਦਾ। ਸ੍ਰੀਮਾਨ ਰੰਭਾ ਅਪਸ਼ਰਾ ਕਹਿੰਦੇ ਸਮੁੰਦਰ ਚੋਂ ਨਿਕਲੀ। ਮਹਾਰਾਜ ਕਹਿੰਦੇ ਇੱਧਰ ਗੁਰੂ ਨਾਨਕ ਦੇਵ ਜੀ ਕਹਿੰਦੇ ਸ਼ਾਂਤੀ ਰੂਪੀ ਰੰਭਾ ਹੈ, ਸ਼ਾਂਤੀ ਰੂਪੀ ਅਪਸ਼ਰਾ ਹਿਰਦੇ ਵਿੱਚ ਬੈਠੀ ਹੋਈ ਹੈ। ਸ਼ਾਂਤੀ ਐਸੀ ਹੈ ਕਿ ਦੇਗੇ ਵਿੱਚ ਉਬਲ ਗਏ ਪਰ ਸ਼ਾਂਤੀ ਭੰਗ ਨਹੀਂ ਹੋਈ, ਇਹ ਸ਼ਾਂਤੀ ਗੁਰੂ ਕੋਲੋਂ ਮਿਲਦੀ ਹੈ। ਬਾਰਣੀ ਕਹਿੰਦੇ ਜੀ ਉੱਥੋਂ ਤੇ ਸ਼ਰਾਬ ਵੀ ਕਹਿੰਦੇ ਨਿਕਲੀ ਹੈ, ਤੇ ਮਹਾਰਾਜ ਕਹਿੰਦੇ ਇਹ ਗੁਰੂ ਸਾਹਿਬ ਜੀ ਦੇ ਕੋਲੋਂ ਪ੍ਰੇਮ ਰੂਪੀ ਸ਼ਰਾਬ ਮਿਲਦੀ ਹੈ। ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਣੀ ਕਸ ਪਾਈਐ। ਪਾਠੀ ਪਾਓ ਭਵਨ ਕਾ ਪੋਚਾ, ਇਤ ਰਸ ਅਮੋ ਚੁਆਈ ਹੈ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਇੱਧਰੋਂ ਇਹ ਸ਼ਰਾਬ ਮਿਲਦੀ। ਦੁਨਿਆਵੀ ਸ਼ਰਾਬ ਤਾਂ ਲੋਕ ਪ੍ਰਲੋਕ ਵਿਗਾੜ ਦਿੰਦੀ ਹੈ। ਧੰਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਜੀ ਬਚਨ ਕਰਦੇ ਹਨ, ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ। ਪਰ ਗੁਰੂ ਸਾਹਿਬ ਜੀ ਦੇ ਦਰੋਂ ਘਰੋਂ ਪ੍ਰੇਮ ਰੂਪੀ ਸ਼ਰਾਬ ਐਸੀ ਹੈ, ਮਸਤ ਹੋ ਜਾਂਦੇ ਨੇ, ਕਿਸੇ ਦੀ ਪਰਵਾਹ ਹੀ ਨਹੀਂ ਰਹਿੰਦੀ। ਐਸੇ ਮਸਤ ਹੁੰਦੇ ਨੇ ਕਿ ਆਰੇ ਨਾਲ ਵੀ ਚੀਰੇ ਜਾਣ ਤੇ ਤਾਂ ਵੀ ਸਾਧ ਸੰਗਤ ਜੀ ਇਹ ਨਸ਼ਾ ਨਹੀਂ ਲੱਥਦਾ। ਸ੍ਰੀਮਾਨ ਰੰਭਾ ਬਾਣੀ ਤਨਖ ਤਨੰਤਰ ਬਾਜ, ਤਨਖ ਕਿਹੜਾ ਹੈ ਧਰਮ ਰੂਪੀ, ਤਨੰਤਰ ਨਾਮ, ਬਾਜ ਉਦਮ, ਤਨਖ ਤਨੰਤਰ ਬਾਜ, ਬਿਖ ਧੇਨ ਸੱਸ ਕਲਪ ਧਰ। ਬਿਖ ਜ਼ਹਿਰ ਕਿਹੜੀ ਹੈ, ਕਹਿੰਦੇ ਸਮੁੰਦਰ ਚੋਂ ਜ਼ਹਿਰ ਵੀ ਨਿਕਲੀ ਜਿਹੜੀ ਸ਼ਿਵਜੀ ਜੀ ਨੇ ਗਲੇ ਵਿੱਚ ਰੱਖ ਲਈ ਤੇ ਉਹਨਾਂ ਦਾ ਗਲਾ ਨੀਲਾ ਹੋ ਗਿਆ ਜਿਸ ਕਰਕੇ ਉਹਨਾਂ ਦਾ ਨਾਮ ਨੀਲਕੰਠ ਪੈ ਗਿਆ। ਮਰ ਕਹਿੰਦੇ ਗੁਰੂ ਸਾਹਿਬ ਜੀ ਦੇ ਵਿੱਚੋਂ ਹੀ ਇਹ ਸੋਝੀ ਮਿਲਦੀ ਹੈ ਜਿਸ ਕਰਕੇ ਗੁਰਮੁਖ ਪਿਆਰੇ ਪਖੰਡੀਆਂ ਦਾ ਖੰਡਨ ਕਰਦੇ ਆ, ਸੰਗਤ ਦਾ ਮੰਡਨ ਕਰਦੇ ਆ, ਸੰਗਤ ਦੀ ਮਹਿਮਾ ਕਰਦਿਆਂ ਹੋਇਆਂ ਸਾਧ ਸੰਗਤ ਜੀ ਜਿਹੜੇ ਗਿਆਨੀ ਸਿੰਘਾਂ ਦੇ ਪਾਸੋਂ ਜਾਂ ਕਿਸੇ ਵੀਰ ਨੇ ਸਮਝਾਉਣਾ ਹੈ ਗੁਰੂ ਦੀ ਮਹਿਮਾ, ਤਾਂ ਉਸ ਸਮੇਂ ਦੰਭੀਆਂ ਪਖੰਡੀਆਂ ਗੁਰੂਆਂ ਦਾ ਅਤੇ ਪਖੰਡੀ ਜਿਹੜੇ ਸਾਧ ਹੈ ਨਾ ਉਹਨਾਂ ਦਾ ਜਿਹੜਾ ਖੰਡਨ ਕਰ ਕਰਕੇ ਸਮਝਾਉਣਾ ਹੈ ਨਾ, ਇਹ ਜ਼ਹਿਰ ਪੀਣੀ ਪੈਂਦੀ ਮਜਬੂਰੀ ਵੱਸ, ਨਹੀਂ ਤੇ ਪੀਣ ਨੂੰ ਜੀ ਨਹੀਂ ਕਰਦਾ। ਇਹ ਸੋਝੀ ਗੁਰੂ ਕੋਲੇ ਮਿਲਦੀ ਹੈ। ਤੇ ਧੇਨ ਕਾਮ ਧੇਨ ਗਊ ਨਿਕਲੀ, ਜਿੱਥੋਂ ਇੱਛਾਵਾਂ ਪੂਰੀਆਂ ਹੁੰਦੀਆਂ ਜੀ। ਮਹਾਰਾਜ ਕਹਿੰਦੇ ਇੱਥੇ ਸਾਧ ਸੰਗਤ ਰੂਪੀ ਕਾਮ ਧੇਨ ਗਊ ਹੈ, ਜੋ ਸੰਗਤ ਵਿੱਚ ਆ ਕੇ ਮੰਗਦਾ ਹੈ ਉਹੀ ਉਹਨੂੰ ਮਿਲਦਾ ਹੈ। ਭਾਈ ਗੁਰਦਾਸ ਜੀ ਨੇ ਵੀ ਇਹ ਬਚਨ ਕਹੇ ਹਨ, ਕਹਿੰਦੇ ਧਰਤੀ ਵਿੱਚ ਜੋ ਬੀਜੀ ਉਹ ਮਿਲਦਾ ਹੈ, ਸੰਗਤ ਵਿੱਚ ਤਾਂ ਆ ਕੇ ਇੱਛਾ ਹੀ ਕਰੀਏ ਤੇ ਸਭ ਕੁਛ ਹੀ ਮਿਲ ਜਾਂਦਾ ਹੈ ਜਿਹੜਾ ਸੰਗਤ ਵਿੱਚ ਆਉਂਦਾ ਹੈ। ਇਸ ਵਾਸਤੇ ਕਾਮ ਧੇਨ ਗਊ ਦੀ ਨਹੀਂ ਆਈ ਹੈ। ਬਿਖ ਧੇਨ ਸੱਸ, ਸੱਸ ਨਾਮ ਚੰਦਰਮਾ ਦਾ, ਇੱਥੇ ਹਿਰਦੇ ਵਿੱਚ ਬੈਰਾਗ ਰੂਪੀ ਚੰਦਰਮਾ ਹੈ। ਸੰਖ ਕੀਰਤਨ ਜਿਵੇਂ ਰਾਗੀ ਸਿੰਘ ਉੱਚੀ ਆਵਾਜ਼ ਵਿੱਚ ਕਰਦੇ ਆ, ਕਹਿੰਦੇ ਨਾ ਸੰਖ ਨਿਕਲਿਆ ਉਹਦੇ ਵਿੱਚੋਂ ਇੱਕ, ਤੇ ਇੱਧਰ ਮਾਰੇ ਕਹਿੰਦੇ ਕੀਰਤਨ ਰੂਪੀ ਸੰਖ ਹੈ ਗੁਰੂ ਸਾਹਿਬ ਜੀ ਦੇ ਦਰ ਸਾਗਰ ਦੇ ਵਿੱਚ। ਤੇ ਗਜਰਾਜ ਹਾਥੀ ਬ੍ਰਹਮਾਨੰਦ ਰੂਪੀ ਹਾਥੀ ਮਸਤ ਹੋ ਕੇ ਐਨ ਜਿਹਦੇ ਤੇ ਗੁਰਮੁਖ ਸਦਾ ਲਿਵਨੀਰ ਰਹਿੰਦੇ ਆ, ਬ੍ਰਹਮਾ ਆਨੰਦ ਪ੍ਰਾਪਤ ਹੁੰਦਾ। ਐਸੇ 14 ਰਤਨ ਹਨ, ਬਲਕਿ ਬੇਅੰਤ ਰਤਨ ਹਨ, ਬੇਅੰਤ ਰਤਨ ਹਨ पता ही नहीं किन्ने क रतन गुरु साहब जी दे शुभ गुण जड़े हैं वह भरे हुए हैं।
अमृत संत चुगहा नहीं दूरी,
अमृत जड़ा है ना मौत तो रहत करने वाला सतगुरां दे विच जड़ा जल भरिया होया है ऐसा आनंद भरिया होया क्योंकि उत्थे मान सरोवर जल है ते गुरु साहब जी विच अमृत रूप जल है ते वो देवते पींदे है जी जड़ा उहदे विचों अमृत निकलिया सी अमी ते इत्थे अमृत केड़ा पींदे है जिहड़े सतगुरां दीआं बख्शां लैंदे नाम कीर्तन कथा दे विचों आनंद रस इह संती ही चुग सकदे ने जिन्हां सास गिरास ना विसरै हर नामा मन मंत धन से सेई नानका पूरन सोई संत चुग है और फिर ऐसे शुभ गुणा रूपी जिहड़े मोती है उहनूं वी चुगदे रहिंदे है औगण छड्डदे रहिंदे है नहीं दूरे कदी दूर नहीं हुंदे हन।
हर रस चोग चुग है प्रभ भावा,
हरी दे नाम रस नू रस नू चोग चोगिया नू चुगदे है रस नू पींदे है प्रभ भावा ते परमात्मा वाहिगुरु नू भी उपाउंदे वाहिगुरु जी नू भी प्यारे लगदे है इन्ने प्यारे लगदे है कि सारी धरती एक भगत दे बदले मुद्दी मारन नू तैयार हो जांदे है। जदों भगत नामदेव जी नू फड़िया सी ना बादशाह ने साध संगत जी ते कहिंदा सी गऊ जींदी कर दिओ ते भगत नामदेव जी कहिंदे जो वाहिगुरु करेगा ओ होएगा ते जदों मन च संकल्प ही आया ना जे सेवा लैणी सी और मन च फुरना आ गया कि सात घड़ी जब बीती सुनी अजहो ना आयो त्रिपवन धणी वाहिगुरु जी नहीं आए ते उस वेले प्रगट होके कहण लगे कहै तां धरने कौडी करो कहै तां धरती मुद्दी मार दवा वेखो सारी धरती ते सृष्टि किन्नी वसदी है इन्ने भगत पाउंदे आ उन्हां नूं अकाल पुरख वाहिगुरु जी नूं
सरवर मह हंस प्राण पत पावा
साध संगत रूपी सरोवर दे विच गुरु रूपी सरोवर विच रहिंदिया होया वह हंस जिहड़े महापुरश आ ना तत मिथ्या विवेचन दी जिन्ना पास बुद्धि है प्राण पत वाहिगुरु जी नूं वह प्राप्त कर लैंदे आ। साध संगत जी धन गुरु अंगद देव जी महाराज सच्चे पातशाह जी खडूर साहब जी दे विच सुभायमान हन ब्यास दरिया तो पार सुल्तानपुर लोधी उत्थे नेड़े नगर है डल्ला जिथे धन साहिब गुरु हरगोबिंद साहिब सच्चे पातशाह जी दे सहुरे भी हन माता दामोदरी जी दे पेके नगर उत्थों दे भाई पारो जी रहण वाले साहिब गुरु अंगद देव जी महाराज जी की चरण छरण आके कहिंदे महाराज सच्चे पातशाह मेरे ते मेहर करो हंस जो है वह मैं सुनिया है कि एक संपर्दा होंदी है परमहंस उन्होंने कहिंदे पर उन्होंने लक्षण की वह नहीं मैं समझ आए परमहंस किनू कहिंदे है वह तो बाहरले देखे है सिर ते केस नहीं रखते कहिंदे जिवें हाथ की तली होंदी इस तरह सिर मूँह साफ एक वाल भी नहीं रहना चाहिए तो मुक्त हो सकता महाराज वह समझ नहीं लगी चंगा नहीं लगा मैनू आप जी परमहंस के लक्षण दसो कृपा करके। महाराज जी ने फिर दसिया भाई पारो जी हंस जड़े होंगे उन्होंने अगे दुध रख दईए तो उन्होंने चुंझ दे विच इन्नी खटास होंदी है कि विच पौंदिया ही दुध अड हो जाता है पानी अड हो जाता है दुध दे फुटे पी जाते हैं जिवें नूं आपां पनीर कह दिंदे आ वह छक लैंदे आ ते पानी पिया रहण दिंदे आ वह हंस होंदे आ ते जिहड़े परमहंस जिन्हों कहा जाता ना असली परमहंस वह ने जेड़े इस शरीर रूपी आ जिते विच आपां बैठे हैं ना आत्मा ते शरीर एक ही समझदे सारे पर आत्मा अड है शरीर अड है शरीर नाशवंत है आत्मा सदीवी है आत्मा आउण जाण वाली नहीं है इस वास्ते जीव आत्मा बने पए आ परमात्मा दा रूप ने पर जीव आत्मा बने पए आ जिहड़ा जीव भाव है ना अपने आप नूं जीव समझदा है कि मैं आम इह शरीर आ मैं ते महाराज जी कहिंदे जिहड़े सिमरन करके विचार करदे होए बुद्धि दे विच विचार करदे रहिंदे ने ते जिहड़े शरीर नूं ते आत्मा नूं अड कर लैंदे हन उह परमहंस आ ते ऐसे जिहड़े हंस आ मिथ्या विवेचन नूं कहिंदे आ तत मिथ्या विवेचन तत जो आत्मा स्वरूप है मिथ्या है शरीर है जम्मण मरण वाला है दुख सुख ये भोगदा है ऐसा जिहड़ा शरीर है ना ये दोवें अड कर लेंदे वो हंस हुंदे है वो जिहड़े हंस ने वो अकाल पुरख वाहिगुरु नूं प्राप्त कर लेंदे ने ये उपदेश ग्रहण करके ਭਾਈ ਪਾਰੋ ਜੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਵੇਲੇ ਵੀ ਬੇਨਤ ਉਹਨਾਂ ਨੇ ਸੇਵਾ ਕੀਤੀ। ਸੇਵਾ ਕਰਦੇ ਕਰਦੇ ਸਾਹਿਬ ਗੁਰੂ ਅਮਰਦਾਸ ਜੀ ਵਿੱਚ ਹੀ ਲੀਨ ਹੋ ਗਏ। ਉਹ ਭਾਈ ਪਾਰੋ ਜੀ ਜਿਹਨੂੰ ਪਰਮਹੰਸ ਕਿਹਾ ਜਾਂਦਾ ਹੈ, ਗੁਰੂ ਨਾਨਕ ਦੇਵ ਜੀ ਦੇ ਦਰ ਘਰ ਦੇ ਵਿੱਚ ਮਹਾਰਾਜ ਕਹਿੰਦੇ ਐਸੇ ਜਿਹੜੇ ਪਰਮਹੰਸ ਹਨ ਨਾ, ਉਹ ਸਾਧ ਸੰਗਤ ਵਿੱਚੋਂ ਗੁਰੂ ਰੂਪੀ ਸਰੋਵਰ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਪਾ ਲੈਂਦੇ ਹਨ।
ਮਹਾਰਾਜ
ਕਹਿੰਦੇ ਬਗਲੇ ਵਿਚਾਰੇ ਜਿਹੜੇ ਅੰਧ ਭਗਤ ਹਨ, ਝੂਠੇ ਗੁਰੂਆਂ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਜਿਹੜੇ ਅੰਨੇ ਭਗਤ, ਬਗਲਿਆਂ ਦੇ ਨਿਆਈ ਹੈ, ਜਿਹੜੇ ਡੱਡੀਆਂ ਮੱਛੀਆਂ ਜਿਵੇਂ ਬਗਲਾ ਪਸੰਦ ਕਰਦਾ ਹੈ, ਸੰਸਾਰ ਦੇ ਪਦਾਰਥ ਮਿਲ ਜਾਣ, ਸੰਸਾਰ ਦੀ ਮਾਇਆ ਮਿਲ ਜਾਏ, ਵਿਆਹ ਹੋ ਜਾਵੇ, ਧੀਆਂ ਪੁੱਤਰ ਮਿਲ ਜਾਣ, ਇਹੋ ਜਿਹੀਆਂ ਜਿਹੜੇ ਚੀਜ਼ਾਂ ਚਾਹੁੰਦੇ ਆ, ਤੇ ਜਿੱਥੋਂ ਮਰਜ਼ੀ ਮਿਲ ਜਾਣ, ਇਹ ਵੀ ਪਛਾਣ ਨਹੀਂ ਕਰਦੇ ਕਿ ਕਿਤੇ ਪਰਲੋਕ ਤਾਂ ਨਹੀਂ ਵਿਗੜ ਜਾਏਗਾ ਇਹਨਾਂ ਬੰਦਿਆਂ ਦੇ ਪਿੱਛੇ ਲੱਗ ਕੇ। ਐਸੇ ਜਿਹੜੇ ਬਗਲੇ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਕੀ ਹੈ ਵਿਚਾਰੇ, ਐਵੇਂ ਛੱਪੜੀਆਂ ਦੇ ਵਿੱਚ ਲਾਉਂਦੇ ਫਿਰਦੇ ਹਨ।
ਕੀਚੜ ਡੁੱਬੈ ਮੈਲ ਨਾ ਜਾਏ,
ਉੱਥੇ ਤੇ ਚਿੱਕੜ ਵਿੱਚ ਹੀ ਡੁੱਬਦੇ ਆ ਤੇ ਮੈਲ ਵੀ ਨਹੀਂ ਜਾਂਦੀ। ਚਿੱਕੜ ਵਿੱਚ ਹੁਣ ਜੇ ਵੜ ਜਾਏਗਾ ਬਗਲਾ ਤੇ ਖੰਭਾਂ ਨੂੰ ਵੀ ਮੈਲ ਲੱਗ ਜਾਏਗੀ ਨਾ। ਸਰੀਰ ਕਰਕੇ ਵੀ ਕੁਕਰਮ ਕਰਦੇ, ਦੰਬੀਆਂ ਪਖੰਡੀਆਂ ਦੇ ਪਿੱਛੇ ਲੱਗ ਕੇ ਗੁਰੂ ਸਾਹਿਬ ਜੀ ਦੀ ਬਾਣੀ ਦੀ ਹੋਰਨਾਂ ਦੀ ਬੇਅਦਬੀ ਕਰਦੇ ਫਿਰਦੇ। ਕਿਹੋ ਜਿਹਾ ਲੋਕ ਪਰਲੋਕ ਆਪਣਾ ਵਿਗਾੜ ਰਹੇ, ਐਸੇ ਮਨਮੁੱਖ ਬਣ ਗਏ ਆ। ਤੇ ਮਹਾਰਾਜ ਜੀ ਕਹਿੰਦੇ ਚਿੱਕੜ ਵਿੱਚ ਜਿਹੜੇ ਡੁੱਬ ਜਾਂਦੇ ਨਾ ਛੱਪੜੀਆਂ ਦੇ ਵਿੱਚ, ਉਹ ਫਿਰ ਮੈਲ ਨਹੀਂ ਜਾਂਦੀ ਉਹਨਾਂ ਦੇ ਸਰੀਰਾਂ ਦਾ। ਲੋਕ ਪਰਲੋਕ ਵਿਗਾੜ ਬੈਂਦੇ ਆ। ਕੀ ਹੈ ਵਿਚਾਰੇ ਬਗਲੇ ਐਵੇਂ ਤੁਰੇ ਫਿਰਦੇ? ਉਹ ਮਹਾਂਪੁਰਖ ਗੁਰਮੁਖ ਕਹਿੰਦੇ ਆ, ਭਾਈ ਅਸੀਂ ਤਾਂ ਅਕਾਲ ਪੁਰਖ ਵਾਹਿਗੁਰੂ ਗੁਰੂ ਦੇ ਨਾਲ ਜੁੜਨਾ ਹੈ, ਗੁਰੂ ਸਾਹਿਬ ਜੀ ਦੇ ਵਿੱਚੋਂ ਸਾਰੀਆਂ ਬਖਸ਼ਾਂ ਤੇ ਰਹਿਮਤਾਂ ਪ੍ਰਾਪਤ ਕਰਨੀਆਂ ਹਨ, ਇੱਥੋਂ ਤਾਂ ਸੰਸਾਰੀ ਚਿੱਕੜ ਹੀ ਲੱਗਦਾ, ਮੈਲਾਂ ਹੀ ਲੱਗਦੀਆਂ ਹਨ, ਇਹਦੇ ਵਿੱਚ ਨਹਾਉਣ ਕਰਕੇ ਪਖੰਡੀਆਂ ਦੰਭੀਆਂ ਦੇ ਪਿੱਛੇ ਲੱਗ ਕੇ ਵਿਸਰਾਮ ਦੇ ਕਰਕੇ ਸਮਝਾਉਂਦੇ ਹਨ।
ਰੱਖ ਰੱਖ ਚਰਨ ਧਰੇ ਵਿਚਾਰੀ,
ਜਿਵੇਂ ਹੰਸ ਬੜਾ ਹੌਲੀ ਹੌਲੀ ਪੈਰ ਰੱਖ ਕੇ ਤੁਰਦਾ, ਇਸ ਤਰ੍ਹਾਂ ਮਨ ਬੁੱਧੀ ਰੂਪੀ ਪੈਰਾਂ ਨੂੰ ਗੁਰਮੁਖ ਰੂਪੀ ਹੰਸ ਜਿਹੜੇ ਹੈ ਵਿਚਾਰ ਵਿਚਾਰ ਕੇ ਰੱਖਦੇ ਨੇ, ਵਾਹਿਗੁਰੂ ਦੀ ਮਹਿਮਾ ਨੂੰ ਵਿਚਾਰਦੇ ਨੇ, ਵਿਕਾਰਾਂ ਵੱਲੋਂ ਬਚ ਬਚ ਕੇ ਰਹਿੰਦੇ ਹਨ, ਮਨ ਬੁੱਧੀ ਨੂੰ ਵਿਕਾਰਾਂ ਵਿੱਚ ਔਗਣਾਂ ਵੱਲ, ਦੂਸਰਿਆਂ ਦੇ ਔਗਣ ਵੇਖਣ ਵੱਲ ਨਹੀਂ ਜਾਣ ਦਿੰਦੇ।
ਦੁਬਿਧਾ ਛੋੜ ਭਈ ਨਿਰੰਕਾਰੀ,
ਇਹਨਾਂ ਨੇ ਦੁਚਿੱਤੀ ਪੁਣਾ ਛੱਡ ਦਿੱਤਾ, ਨਿਰੰਕਾਰੀ ਵਾਹਿਗੁਰੂ ਪਰਮਾਤਮਾ ਦਾ ਆਕਾਰ ਤੋਂ ਰਹਿਤੀ ਹੋ ਗਏ ਹਨ।
ਮੁਕਤ ਪਦਾਰਥ ਹਰ ਰਸ ਚਾਖੀ,
ਭਾਈ ਉਹਨਾਂ ਨੇ ਮੁਕਤ ਪਦਾਰਥ, ਚਾਰ ਪਦਾਰਥ ਕਹੇ ਜਾਂਦੇ ਹੈ, ਇਹ ਜਨਮ ਪਦਾਰਥ ਹੈ, ਪ੍ਰੇਮ ਪਦਾਰਥ, ਗਿਆਨ ਪਦਾਰਥ ਤੇ ਮੁਕਤ ਪਦਾਰਥ, ਉਹਨਾਂ ਨੂੰ ਮੁਕਤੀ ਰੂਪੀ ਪਦਾਰਥ ਮਿਲ ਗਿਆ ਹੈ, ਜਿਹੜੇ ਪਰਮਾਤਮਾ ਦੇ ਨਾਮ ਰਸ ਨੂੰ ਛਕਦੇ ਹਨ।
ਆਵਨ ਜਾਣ ਰਹੀ ਗੁਰ ਰਾਖੀ,
ਉਹਨਾਂ ਦੀ ਗੁਰੂ ਰੱਖਿਆ ਕਰਦਾ, ਇਸ ਵਾਸਤੇ ਆਉਣਾ ਜਾਣ ਤੋਂ ਰਹਿਤ ਹੋ ਗਏ ਹਨ।
ਸਰਵਰ ਹੰਸਾ ਛੋੜ ਨਾ ਜਾਏ,
ਜਿਹੜੇ ਗੁਰਮੁਖ ਰੂਪੀ ਹੰਸ ਹਨ, ਉਹ ਸਾਧ ਸੰਗਤ ਰੂਪੀ ਗੁਰੂ ਰੂਪੀ ਸਰੋਵਰ ਨੂੰ ਛੱਡ ਕੇ ਨਹੀਂ ਜਾਂਦੇ, ਭਾਵੇਂ ਸ਼ਹੀਦੀਆਂ ਪਾਉਣੀਆਂ ਪੈ ਜਾਣ, ਭਾਵੇਂ ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀਆਂ ਚ ਪਵਾਉਣਾ ਪੈ ਜਾਵੇ, ਕਿੰਨਾ ਔਖਾ ਹੈ, ਪਰ ਉਹ ਧੀਆਂ ਭੈਣਾਂ ਜਿਹੜੀਆਂ ਜਿਹਨਾਂ ਦੀ ਹੰਸ ਬਿਰਤੀ ਹੋ ਗਈ ਹੈ, ਐਸੇ ਗੁਰਮੁਖ ਬਣ ਗਏ ਹੈ, ਗੁਰੂ ਰੂਪੀ ਸਰੋਵਰ ਨੂੰ ਛੱਡ ਕੇ ਨਹੀਂ ਜਾਂਦੇ।
ਪ੍ਰੇਮ ਭਗਤ ਕਰ ਸਹਿਜ ਸਮਾਈ,
ਤੇ ਉਹ ਪ੍ਰੇਮਾ ਭਗਤੀ ਵੀ ਕਰਦੇ ਨੇ, ਸੁਭਾਵਕ ਹੀ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਨਿਤਨੇਮ ਕੀਰਤਨ ਕਥਾ ਸੁਣਦੇ ਹੈ, ਫਿਰ ਉਹ ਆਪਣੇ ਕੰਮਾਂ ਕਾਰਾਂ ਵਿੱਚ ਲੱਗ ਜਾਂਦੇ ਆ, ਪ੍ਰੇਮ ਵਿੱਚ ਹੀ ਮਸਤ ਰਹਿੰਦੇ ਆ, ਪ੍ਰੇਮ ਦਾ ਸਮਾੜਾ ਉਹਨਾਂ ਦੇ ਹਿਰਦੇ ਚ ਆ ਜਾਂਦਾ ਹੈ।
ਸਰਵਰ ਮਹਿ ਹੰਸ ਹੰਸ ਮਹਿ ਸਾਗਰ,
ਆਇਓ ਜਿਹੜੇ ਹੰਸ ਹੈ ਨਾ ਮਹਾਂਪੁਰਖ ਬ੍ਰਹਮ ਗਿਆਨੀ, ਉਹ ਗੁਰੂ ਰੂਪੀ ਸਰੋਵਰ ਵਿੱਚ ਲੀਨ ਹੋ ਗਏ ਨੇ, ਤੇ ਗੁਰੂ ਸਾਹਿਬ ਜੀ ਉਹਨਾਂ ਦੇ ਸਰੀਰ ਦੇ ਵਿੱਚ ਹੀ ਬੈਠ ਜਾਂਦੇ, ਗੁਰੂ ਦਾ ਰੂਪ ਹੀ ਹੋ ਜਾਂਦੇ ਹਨ। ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਜਿਵੇਂ ਪਿਤਾ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ ਨਾ 9 ਤਰੀਕ ਨੂੰ, ਜਿਸ ਸਿੱਖ ਦੇ ਹਿਰਦੇ ਚ ਗੁਰੂ ਬੈਠ ਜਾਂਦਾ ਹੈ, ਫਿਰ ਉਹ ਗੁਰੂ ਸਾਹਿਬ ਜੀ ਦਾ ਸਰੂਪ ਹੀ ਹੋ ਜਾਂਦੇ ਹਨ।
ਨਾਥ ਕਥਾ ਗੁਰ ਬਚਨੀ ਆਦਰ,
ਮਹਾਰਾਜ ਜੀ ਫਿਰ ਤਾਂ ਉਹ ਗੁਰੂ ਹੋ ਗਏ, ਉਹਨਾਂ ਨੂੰ ਗੁਰੂ ਕਹਿਣਾ ਚਾਹੀਦਾ ਹੈ, ਗੁਰੂ ਸਾਹਿਬ ਜੀ ਹੋ ਗਏ। ਮਹਾਰਾਜ ਕਹਿੰਦੇ ਨਹੀਂ, ਉਹ ਆਦਰ ਰੱਖਦੇ ਆ, ਫਿਰ ਵੀ ਇਹ ਕਥਾ ਬੜੀ ਅਕਥਨੀਏ ਹੈ, ਕਹੀ ਨਹੀਂ ਜਾ ਸਕਦੀ ਸੰਪੂਰਨ ਇਹਦੀ ਮਹਿਮਾ। ਗੁਰੂ ਸਾਹਿਬ ਜੀ ਦੇ ਵਿੱਚ ਗੁਰਮੁਖ ਹੰਸ ਹਨ, ਤੇ ਹੰਸਾਂ ਦੇ ਵਿੱਚ ਗੁਰੂ ਸਾਹਿਬ ਜੀ ਹੈ, ਜਿਵੇਂ ਮੱਛੀ ਪਾਣੀ ਵਿੱਚ ਹੈ, ਪਾਣੀ ਮੱਛੀ ਵਿੱਚ ਹੈ, ਇਵੇਂ ਹੰਸ ਪਾਣੀ ਦੇ ਵਿੱਚ ਤਰਦੇ ਹੈ, ਤੇ ਅੰਦਰ ਵੀ ਉਹ ਜਦੋਂ ਛੱਕਦੇ ਅੰਦਰ ਵੀ ਚਲੇ ਜਾਂਦਾ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਬ੍ਰਹਮ ਸਰੂਪ ਜੋਤ ਸਾਰੇ ਬਾਹਰ ਵੀ ਸਮਾਈ ਹੋਈ, ਉਹਨਾਂ ਦੇ ਹਿਰਦੇ ਵਿੱਚ ਵੀ ਪ੍ਰਗਟ ਹੋ ਗਈ ਹੈ ਸਾਧ ਸੰਗਤ ਜੀ। ਅਤੇ ਜਦੋਂ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਹਿਰਦੇ ਵਿੱਚ ਚੌਂਕੜਾ ਲਾ ਕੇ ਬੈਠ ਜਾਣ, ਫਿਰ ਉਹ ਸਰੂਪ ਹੀ ਹੋ ਜਾਂਦੇ ਆ। ਇਹ ਕਥਾ ਬੜੀ ਅਕਥਨੀਏ ਹੈ, ਕਹੀ ਨਹੀਂ ਜਾ ਸਕਦੀ। ਗੁਰ ਬਚਨੀ ਆਦਰ, ਉਹ ਗੁਰੂ ਸਾਹਿਬ ਜੀ ਦੇ ਬਚਨਾਂ ਦੁਆਰਾ ਸਤਿਕਾਰ ਰੱਖਦੇ ਨੇ। ਨਹੀਂ ਭਾਈ, ਅਸੀਂ ਤਾਂ ਗੁਰੂ ਸਾਹਿਬ ਜੀ ਦੀ ਸੰਗਤ ਦੇ ਵੀ ਸੇਵਕ ਹਾਂ, ਅਸੀਂ ਤਾਂ ਗੁਰੂ ਦੇ ਸੇਵਕ ਕੀ ਬਣਨਾ, ਇਹ ਗੁਰੂ ਕੀ ਸੰਗਤ ਜਿਹੜੀ ਸੇਵਕ ਹੈ ਨਾ, ਉਹਨਾਂ ਦੇ ਵੀ ਸੇਵਕ ਹਾਂ। ਦਾਸਨ ਦਾਸ ਆਪਣੇ ਆਪ ਨੂੰ ਅਖਵਾਉਂਦੇ ਆ, ਜਿਹੜਾ ਕੁਛ ਬਣਦਾ ਉਹ ਸਭ ਗਵਾ ਬੈਠਦਾ। ਸਭ ਨੂੰ ਤਲੈ ਤਲੈ ਸਭ ਉੱਪਰ, ਜਿਹੜੇ ਸਭ ਤੋਂ ਥੱਲੇ ਬਣਦੇ ਚਰਨਾਂ ਵਿੱਚ ਰਹਿੰਦੇ ਹਨ, ਅਤੇ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਉਹ ਆਦਰਣੀਏ ਬਣ ਜਾਂਦੇ ਆ। ਗੁਰੂ ਸਾਹਿਬ ਜੀ ਦੇ ਬਚਨਾਂ ਦਾ ਭੈ ਰੱਖਦੇ ਆ। ਖਾਲਸਾ ਜੀ, ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ, ਜੋਤ ਨਿਰੰਕਾਰੀ ਜੋ ਦਸਾਂ ਸਰੂਪਾਂ 'ਚ ਵਰਤੀ ਹੈ, ਅੱਜ ਤੋਂ ਬਾਅਦ ਇਹਨਾਂ ਵਿੱਚ ਹੋਵੇਗੀ, ਸਰੀਰ ਸਾਡਾ ਪੰਥ ਵਿੱਚ ਹੋਏਗਾ। ਆਪਾਂ ਬਚਨ ਰੋਜ਼ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕਉ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੈ ਖੋਜ ਸ਼ਬਦ ਮੈਲੇ। ਆਦਰ ਕਰਦੇ ਆ, ਸਤਿਕਾਰ ਰੱਖਦੇ ਆ, ਆਪ ਨਹੀਂ ਕੁਛ ਬਣਦੇ।
ਮੰਡਲ ਇੱਕ ਜੋਗੀ ਬੈਸੇ,
ਜੋ ਸੁਣ ਸਮਾਧੀ ਆ, ਫੁਰ ਸਮਾਧੀ ਵਿੱਚ ਜਦੋਂ ਜੋਗੀ ਜੁੜਿਆ ਹੋਇਆ ਗੁਰਮੁਖ ਹੰਸ ਬੈਠਦਾ ਹੈ।
ਨਾਰਨ ਪੁਰਖ ਕਹੋ ਕਉ ਕੈਸੇ,
ਉੱਥੇ ਸਾਧ ਸੰਗਤ ਜੀ ਕੋਈ ਨਾਰ ਮਾਇਆ ਨਹੀਂ ਹੈ, ਨਾ ਪੁਰਖ ਉੱਥੇ ਕੋਈ ਈਸ਼ਰ ਦੇਵੀ ਦੇਵਤੇ ਇਤਿਆਦਕ। ਇਹ ਜੋ ਈਸ਼ਰ ਪੰਜ ਸਨਾਤਨ ਮਤ ਕਹਿੰਦੀ ਹੈ, ਵਿਸ਼ਨੂੰ ਜੀ ਹਨ, ਸ਼ਿਵਜੀ ਜੀ ਹਨ, ਸੂਰਜ ਸ਼ਕਤੀ ਤੇ ਗਣੇਸ਼ ਜੀ, ਇਹਨਾਂ ਨੂੰ ਈਸ਼ਰ ਮੰਨਿਆ, ਉੱਥੇ ਕੋਈ ਵੀ ਨਹੀਂ ਰਹਿੰਦਾ। ਜਦੋਂ ਸੁਨ ਮੰਡਲ ਦੇ ਵਿੱਚ ਲੀਨ ਹੋ ਜਾਂਦੇ ਆ, ਬ੍ਰਹਮ ਗਿਆਨੀ ਬਣ ਜਾਂਦੇ ਆ, ਫਿਰ ਚਾਰ ਸ਼ਪਿਰੇ ਬ੍ਰਹਮ ਦੀ ਪਰਮਾਤਮਾ ਦੀ ਹੋਂਦ ਹੀ ਦਿਖਾਈ ਦਿੰਦੀ ਹੈ, ਜੋਤ ਹੀ ਦਿਖਾਈ ਦਿੰਦੀ ਹੈ। ਉੱਥੇ ਨਾ ਕੋਈ ਮਾਇਆ ਹੈ, ਨਾ ਕੋਈ ਅਵਿਦਿਆ ਹੈ, ਨਾ ਉੱਥੇ ਕੋਈ ਈਸ਼ਰ ਪੁਣਾ ਹੈ, ਨਾ ਕੋਈ ਉੱਥੇ ਇਸਤਰੀ ਹੈ, ਨਾ ਕੋਈ ਪੁਰਖ ਹੈ। ਦੱਸੋ ਫਿਰ ਕੀ ਅਵਸਥਾ ਹੈ? ਬ੍ਰਹਮ ਸਰੂਪ ਹੀ ਹਨ।
ਭਵਨ ਜੋਤ ਰਹੇ ਲਿਵਲਾਏ,
ਉਸ ਦੇ ਵਿੱਚ ਲਿਵਲਾ ਕੇ ਰਹਿੰਦੇ, ਜਿਨ੍ਹਾਂ ਦੀ ਤਿੰਨਾਂ ਭਵਨਾਂ ਵਿੱਚ ਜੋਤ ਸਮਾ ਰਹੀ ਹੈ।
ਨਰਨਾਥ ਸੱਚੇ ਸਰਨਾਈ,
ਸੁਰ ਜਿਹੜੇ ਦੇਵਤੇ ਹਨ, ਮਨੁੱਖ ਹਨ, ਨਾਥ ਜਿਹੜੇ ਨੌ ਨਾਥ ਕਹੇ ਹੈ, ਇਹ ਸਾਰੇ ਸੱਚੇ ਵਾਹਿਗੁਰੂ ਦੀ ਸ਼ਰਨ ਵਿੱਚ ਹਨ।
ਆਨੰਦ ਮੂਲ ਅਨਾਥ ਆਧਾਰੀ,
ਉਹ ਆਨੰਦ ਦਾ ਮੁੱਢ ਹੈ, ਅਨਾਥ ਸਾਰਿਆਂ ਦਾ ਆਸਰਾ ਹੈ, ਉਹਦਾ ਕੋਈ ਆਸਰਾ ਨਹੀਂ ਹੈ, ਆਧਾਰੀ ਸਾਰਿਆਂ ਦਾ ਆਸਰਾ ਰੂਪ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਇਸ ਤਰ੍ਹਾਂ ਮੁਖੀ ਸਤਿਗੁਰਾਂ ਦੇ ਲੜ ਲੱਗ ਕੇ ਗੁਰਮੁਖ ਜਿਹੜੇ ਹੈ ਨਾ, ਉਹ ਗਿਆਨ ਦੇ ਸਹਿਤ ਪ੍ਰੇਮਾ ਭਗਤੀ ਦੀ ਵਿਚਾਰ ਕਰਦੇ ਹਨ।
ਭਗਤ ਵਸ਼ਲ ਪੈ ਕਾਟਣ ਹਾਰੀ,
ਉਹ ਵਾਹਿਗੁਰੂ ਜੀ ਭਗਤ ਵਸ਼ਲ ਹੈ ਤੇ ਡਰ ਨੂੰ ਕੱਟਣ ਵਾਲਾ ਹੈ।
ਹੋਮੈ ਮਾਰ ਮਿਲੀ ਭਗ ਧਾਰੀ,
ਭਾਈ ਜਿਨ੍ਹਾਂ ਨੇ ਹੋਮੈ ਮੈਂ ਸਰੀਰ ਹਾਂ, ਇਸ ਹੋਮੈ ਦਾ ਤਿਆਗ ਕਰ ਦਿੱਤਾ, ਮਾਰ ਲਿਆ ਗੁਰੂ ਦੀ ਸ਼ਰਨ ਵਿੱਚ ਪੈ ਕੇ, ਨਾਮ ਸਿਮਰਨ ਕਰਕੇ, ਤੇ ਉਹਨਾਂ ਨੂੰ ਮਿਲਦਾ ਹੈ ਵਾਹਿਗੁਰੂ ਜੀ, ਜਿਹੜੇ ਸਾਰਿਆਂ ਦੀ ਚਰਨ ਧੂੜ ਬਣ ਜਾਂਦੇ ਹਨ।
ਅਨੇਕ ਯਤਨ ਕਰ ਕਾਲ ਸੰਤਾਈ,
ਦੁਨੀਆਂ ਦੇ ਲੋਕਾਂ ਨੂੰ ਤਾਂ ਅਨੇਕਾਂ ਹੀ ਯਤਨ ਕਰ ਲੈਣ, ਜਿਨ੍ਹਾਂ ਨੂੰ ਮਰਜ਼ੀ ਪੂਜ ਲੈਣ, ਪਰ ਫਿਰ ਵੀ ਕਾਲ ਮੌਤ ਦਾ ਭੈ ਸਤਾਉਂਦਾ ਹੀ ਰਹਿੰਦਾ, ਮੌਤ ਤੋਂ ਡਰਦੇ ਹੀ ਰਹਿੰਦੇ ਹਨ।
ਮਰਨ ਲਿਖਾਈ ਮੰਡਲ ਮਹਿਆਈ,
ਭਾਈ ਜਿਹੜਾ ਵੀ ਸੰਸਾਰ ਵਿੱਚ ਆਇਆ ਨਾ, ਇਸ ਮੰਡਲਾਕਾਰ ਧਰਤੀ ਤੇ ਮੱਥੇ ਤੇ ਲੇਖ ਲਿਖਿਆ ਗਿਆ, ਪਹਿਲਾਂ ਮੌਤ ਦਾ, ਜਨਮ ਤੋਂ ਪਹਿਲਾਂ ਮੌਤ ਲਿਖੀ ਗਈ ਹੈ।
ਜਨਮ ਪਦਾਰਥ ਦੁਬਦਾ ਖੂਬਾ,
ਇਹ ਮਨਮੁਖ ਬਣ ਕਰਕੇ ਜਿਹੜਾ ਜਨਮ ਪਦਾਰਥ ਹੈ ਨਾ, ਬੜਾ ਅਮੋਲਕ ਦੁਲੱਭ ਦੇਹ ਜਿਹੜੀ ਪ੍ਰਾਪਤ ਹੋਈ ਹੈ, ਭਈ ਪ੍ਰਾਪਤ ਮਨੁੱਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਜਿਹੜੀ ਦੁਆਇਤ ਦੇ ਵਿੱਚ ਹੀ ਖਰਾਬ ਕਰ ਰਹੇ ਹਨ।
ਆਪਣਾ ਚੀਨਸ ਭ੍ਰਮ ਭ੍ਰਮ ਰੋਵੈ,
ਆਪਣਾ ਆਪ ਪਹਿਚਾਣਦੇ ਨਹੀਂ ਕਿ ਅਸੀਂ ਕੌਣ ਆ, ਕਿੱਥੋਂ ਆਏ ਹਾਂ, ਕਿਉਂ ਆਏ ਹਾਂ, ਇਸ ਗੱਲ ਨੂੰ ਸਮਝਦੇ ਨਹੀਂ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਤੇ ਭ੍ਰਮ ਭ੍ਰਮ ਕਰਕੇ ਪਦਾਰਥਾਂ ਦੇ ਵਾਸਤੇ, ਦੁਨੀਆਂ ਦੇ ਪਿੱਛੇ, ਪਖੰਡੀਆਂ ਦੇ ਪਿੱਛੇ ਤੇ ਸਭ ਕੁਛ ਹੀ ਗਵਾ ਜਾਂਦੇ, ਤੇ ਫਿਰ ਰੋਂਦੇ ਹਨ ਜਦੋਂ ਕੁੱਟ ਪੈਂਦੀ ਹੈ।
ਮਹਿਤਾਉ ਪੜਤਾਉ ਸੁਣਤਾਉ ਏਕ,
ਮਹਾਰਾਜ ਫਿਰ ਜਾਣਨ ਦਾ ਢੰਗ ਤਾਂ ਦੱਸੋ ਨਾ ਕਿਰਪਾ ਕਰਕੇ, ਉਹ ਜਿਹੜੇ ਸੰਤ ਹੰਸ ਨੇ ਉਹ ਕਿੱਦਾਂ ਬਣਦੇ ਆ? ਮਹਾਰਾਜ ਕਹਿੰਦੇ ਕਹਿਤਾਉ, ਉਹ ਕਹਿੰਦੇ ਵੀ ਇੱਕ ਵਾਹਿਗੁਰੂ ਦੀ ਵਡਿਆਈ, ਏਕ ਲਿਖਿਆ ਨਾ ਬਚਨ ਬਾਅਦ ਵਿੱਚ, ਏਕ ਦੀ ਮਹਿਮਾ ਕਹਿੰਦੇ ਆ, ਤੇ ਪੜ੍ਹਤਾ ਉਹ ਪੜ੍ਹਦੇ ਵੀ ਇੱਕ ਹੀ ਵਾਹਿਗੁਰੂ ਨੂੰ, ਤੇ ਜੇ ਕੋਈ ਆਉਂਦਾ ਤੇ ਗੱਲਬਾਤ ਹੋਰ ਸੁਣਾਉਣ ਲੱਗਦਾ, ਕਹਿੰਦੇ ਨਹੀਂ ਵਾਹਿਗੁਰੂ ਜੀ ਦੀ ਗੱਲ ਸੁਣਾ। ਉਹ ਕਹਿੰਦੇ ਵੀ ਇੱਕ ਹੈ, ਪੜ੍ਹਦੇ ਵੀ ਇੱਕ ਵਾਹਿਗੁਰੂ ਪਰਮਾਤਮਾ ਦੀ ਮਹਿਮਾ, ਤੇ ਸੁਣਦੇ ਵੀ ਇੱਕ ਦੀ ਹਨ।
ਧੀਰਜ ਧਰਮ ਧਰਨੀ ਧਰ ਟੇਕ,
ਇਸ ਵਾਸਤੇ ਧਰਤੀ ਨੂੰ ਆਸਰਾ ਦੇਣ ਵਾਲਾ ਜੋ ਵਾਹਿਗੁਰੂ ਹੈ ਉਹਦਾ ਟੇਕ ਓਟ ਆਸਰਾ ਹੈ, ਉਹ ਧੀਰਜ ਧਾਰੀ ਤੇ ਧਰਮ ਦੇ ਸਮੇਤ ਹਨ। ਖਿਮਾ ਇਤਿਆਦਿ, ਖਿਮਾ ਅਹਿੰਸਾ ਦਇਆ ਮ੍ਰਿਦ ਸੱਤ ਬਚਨ ਤਪ ਦਾਨ ਸੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਣੇ ਧਰਮ ਪ੍ਰਾਪਤ ਹੋ ਗਿਆ ਹੈ।
ਜਤ ਸਤ ਸੰਜਮ ਹਿਰਦੈ ਸਮਾਏ,
ਉਹਨਾਂ ਦੇ ਹਿਰਦੇ ਵਿੱਚ ਜਤ ਦਾ ਸਮਾਹੜਾ, ਸਤ ਦਾ ਸਮਾਹੜਾ, ਸੰਜਮ ਪ੍ਰੇਜ ਗਾਰ ਹਨ। ਇਹ ਨਹੀਂ ਜਿੱਥੋਂ ਮਰਜ਼ੀ ਖਾਂਦੇ ਫਿਰਦੇ, ਜਤੀ ਏਡੇ ਵੱਡੇ ਹਨ ਕਿ ਬੀਬੀਆਂ ਵੀ ਹੱਥ ਜੋੜ ਜੋੜ ਕਹਿੰਦੀਆਂ ਸੀ ਤੁਸੀਂ ਸਾਨੂੰ ਰੱਖ ਲਓ, ਪਰ ਬਾਬਾ ਦੀਪ ਸਿੰਘ ਜੀ ਤੇ ਉਹਨਾਂ ਦੇ ਜਿੰਨੇ ਸੰਗੀ ਗੁਰਮੁਖ ਸਨ ਉਹ ਕਹਿੰਦੇ ਨਹੀਂ ਭਾਈ, ਤੁਹਾਨੂੰ ਤੁਹਾਡੇ ਮਾਤਾ ਪਿਤਾ ਦੇ ਪਾਸ ਪਹੁੰਚਾਉਣਾ ਹੈ। ਤੀਹ ਤੀਹ ਯਾਰ, ਵੀਹ ਵੀਹ ਯਾਰ, ਇਸ ਤਰੀਕੇ ਨਾਲ ਉਦੋਂ ਦੁਸ਼ਟਾਂ ਦੇ ਪਾਸੋਂ ਛਡਾ ਕੇ ਤੇ ਪਹੁੰਚਾਉਂਦੇ ਰਹੇ। ਐਸੇ ਜਤੀ ਹਨ, ਸਤੀ ਹਨ, ਸੱਤ ਪ੍ਰਤੱਕੀ ਬੀਬੀਆਂ, ਸਾਰੇ ਲਾਲਚ ਦਿੱਤੇ ਪਰ ਧਰਮ ਨਹੀਂ ਤਿਆਗਿਆ, ਬੱਚੇ ਸ਼ਹੀਦ ਕਰਾ ਲਏ। ਐਸੀ ਸੱਤ ਪ੍ਰਤੱਗੀ ਬਣ ਜਾਂਦੀਆਂ ਨੇ ਤੇ ਸੰਜਮ ਪ੍ਰਹੇਜਗਾਰ ਹਨ, ਉਹਨਾਂ ਦੇ ਹਿਰਦੇ ਵਿੱਚ ਐਸੇ ਸ਼ੁਭ ਗੁਣਾਂ ਦਾ ਸਮਾੜਾ ਆਨੰਦ ਹੈ।
ਚੌਥੇ ਪਦ ਕਉ ਜੇ ਮਨ ਪਤੀਆਏ,
ਭਾਈ ਚੌਥੀ ਪਦਵੀ ਵਿੱਚ ਤੁਰਿਆ ਅਵਸਥਾ ਵਿੱਚ ਉਹਨਾਂ ਦਾ ਜਿਹੜਾ ਮਨ ਹੈ ਉਹ ਪਤੀਜ ਜਾਂਦਾ ਹੈ, ਭਰੋਸਾ ਆ ਜਾਂਦਾ ਹੈ।
ਸਾਚੇ ਨਿਰਮਲ ਮੈਲ ਨਾ ਲੱਗੇ,
ਮਹਾਰਾਜ ਕਹਿੰਦੇ ਉਹ ਸੱਚ ਸਰੂਪ ਨਾਮ ਹੈ, ਉਹਨੂੰ ਮੈਲ ਨਹੀਂ ਲੱਗਦੀ, ਕਿਉਂਕਿ ਸਾਧ ਸੰਗਤ ਜੀ ਨਾਮ ਜਪਣ ਵਾਸਤੇ ਤਾਂ ਗੁਰੂ ਸਾਹਿਬ ਜੀ ਨੇ ਸਭ ਕੁਛ ਦਿੱਤਾ। ਹੁਣ ਲੰਗਰ ਹੀ ਲਾਉਣਾ ਹੋਵੇ ਤਾਂ ਬਰਤਨ ਵੀ ਚਾਹੀਦੇ ਹੈ, ਪਦਾਰਥ ਵੀ ਚਾਹੀਦੇ ਹੈ, ਬਣਾਉਣ ਵਾਲੇ ਵੀ ਚਾਹੀਦੇ ਹੈ, ਖਾਣ ਵਾਲੇ ਵੀ ਚਾਹੀਦੇ ਹੈ, ਵਰਤਾਉਣ ਵਾਲੇ ਵੀ ਚਾਹੀਦੇ ਹੈ, ਸਭ ਕੁਛ ਹੀ ਚਾਹੀਦਾ, ਪਰ ਨਾਮ ਜਪਣ ਵਾਸਤੇ ਤਾਂ ਵਾਹਿਗੁਰੂ ਨੇ ਸਭ ਕੁਛ ਹੀ ਦਿੱਤਾ। ਤੇ ਕੋਈ ਫੁਰਨਾ ਹੀ ਨਹੀਂ, ਕੋਈ ਸੰਕਲਪ ਹੀ ਨਹੀਂ ਆਉਣਾ ਹਿਰਦੇ ਵਿੱਚ, ਕੋਈ ਇੱਛਾ ਹੀ ਨਹੀਂ ਆਉਣੀ। ਜੇ ਕੋਈ ਵੀ ਕੰਮ ਕਰੀਏ ਸਰੀਰ ਦੇ ਨਾਲ ਬਾਹਰ ਲਾ ਤੇ ਉੱਥੇ ਜ਼ਰੂਰ ਇੱਛਾ ਹੋਏਗੀ ਕੋਈ ਨਾ ਕੋਈ। ਹੁਣ ਲੰਗਰ ਛੱਕ ਰਿਹਾ ਕਿਤੇ ਘੱਟ ਨਾ ਜਾਵੇ, ਸੰਸਾ ਆ ਸਕਦਾ, ਪਰ ਨਾਮ ਦੇ ਵਿੱਚ ਨਹੀਂ। ਮਹਾਰਾਜ ਕਹਿੰਦੇ ਉਹ ਸੱਚਾ ਵਾਹਿਗੁਰੂ ਦਾ ਨਾਮ ਹੈ, ਉਹਦੇ ਨਾਲ ਕੋਈ ਫੁਰਨਿਆ ਰੂਪੀ ਮੈਲ ਨਹੀਂ ਲੱਗਦੀ।
ਗੁਰ ਕੈ ਸ਼ਬਦ ਭਰਮ ਪਾਉ ਭਾਗਾ,
ਭਾਈ ਗੁਰੂ ਦੇ ਉਪਦੇਸ਼ ਦੁਆਰਾ ਸਾਰੇ ਭਰਮ ਭੱਜ ਜਾਂਦੇ ਆ, ਡਰ ਵੀ ਭੱਜ ਜਾਂਦੇ ਹਨ।
ਸੂਰਤ ਮੂਰਤ ਆਦਿ ਅਨੂਪ,
ਉਹ ਵਾਹਿਗੁਰੂ ਜੀ ਦੀ ਬੜੀ ਸੁੰਦਰ ਸਰੂਪ ਹੈ ਉਹਨਾਂ ਦਾ, ਉਹਨਾਂ ਦੀ ਮੂਰਤੀ ਜਿਹੜਾ ਆਕਾਰ ਬਣਿਆ ਹੋਇਆ ਨਾ ਉਹ ਆਦਿ ਹੈ, ਅਨੂਪ ਉਪਮਾ ਤੋਂ ਰਹਿਤ ਹੈ, ਕਿਹਾ ਨਹੀਂ ਜਾ ਸਕਦਾ ਹੈ, ਅਕਾਲ ਮੂਰਤ ਹੈ ਉਹ।
ਨਾਨਕ ਜਾਚਾ ਸਾਚ ਸਰੂਪ,
ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਸੱਚ ਸਰੂਪ ਪਰਮਾਤਮਾ ਦੀ ਉਹ ਸਦਾ ਹੀ ਮੰਗ ਕਰਦੇ ਹਨ, ਹੰਸ ਮਹਾਂਪੁਰਖ ਗੁਰਮੁਖ ਤੇ ਸੰਗਤ ਵੀ ਉਹਨੂੰ ਹੀ ਸਦਾ ਮੰਗਦੀ ਹੈ। ਆਓ ਸਾਧ ਸੰਗਤ ਜੀ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੋ ਪਾਵਨ ਉਪਦੇਸ਼ ਬ੍ਰਿੰਦਾਵਨ ਮਥੁਰਾ ਦੇ ਵਿੱਚ ਕੁਕਰਮੀ ਵੇਖ ਕਰਕੇ ਮਨਾਉਂਦੇ ਤਾਂ ਸੀ ਜਨਮ ਅਸ਼ਟਮੀ ਕ੍ਰਿਸ਼ਨ ਭਗਵਾਨ ਜੀ ਦੀ, ਪਰ ਕਰਦੇ ਸੀ ਕੁਕਰਮ ਦੀ ਸੋਰੀ ਸੀ। ਤੇ ਫਿਰ ਮਹਾਰਾਜ ਜੀ ਨੇ ਦੇਖ ਕਰਕੇ ਭਾਈ ਮਰਦਾਨਾ ਜੀ ਨੇ ਜਦੋਂ ਦੱਸਿਆ ਨਾ ਸਾਰਾ ਤੇ ਉਪਦੇਸ਼ ਦਿੱਤਾ, ਨਾਲ ਦੱਸਿਆ ਕਿ ਹਿੰਦੁਸਤਾਨ ਦੀ ਅਧੋ ਗਤੀ ਤੇ ਗੁਲਾਮੀ ਦਾ ਕਾਰਨ ਕੀ ਹੈ ਇਸ ਪਾਵਨ ਸ਼ਬਦ ਦੇ ਵਿੱਚ, ਕਿ ਤੁਹਾਡੀਆਂ ਗਲਤੀਆਂ ਦੇ ਕਰਕੇ ਸਾਰਾ ਕੁਛ ਹੋ ਰਿਹਾ ਹੈ। ਆਪਾਂ ਵੀ ਆਪਣੇ ਆਪ ਦੀ ਵਿਚਾਰ ਕਰਨੀ ਹੈ, ਜਿਵੇਂ ਕਿਰਪਾ ਕਰਦੇ ਨੇ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਵਿਚਾਰ ਕਰਨਾ ਕਰੀਏ।
ਜੇ ਕੋ ਸਤ ਕਰੇ ਸੋ ਸ਼ੀਜਾ,
ਮਹਾਰਾਜ ਜੀ ਨੇ ਦੱਸਿਆ ਪਹਿਲਾਂ ਆਰੰਭ ਵਿੱਚ ਸਾਧ ਸੰਗਤ ਜੀ ਰਾਮਕਲੀ ਰਾਗ ਦੇ ਵਿੱਚ ਕਿਰਪਾ ਕੀਤੀ ਮਿਹਰ, ਕਿ ਉਹ ਚੰਦਰਮਾ ਤੇ ਤਾਰੇ ਉਹੀ, ਸਾਰਾ ਕੁਛ ਪੌਣ ਮੰਡਲ ਉਹੀ ਹੈ, ਵੇ ਝੂਠ ਬੋਲਦੇ ਜੇ ਕਲਯੁਗ ਆ ਗਿਆ, ਕਲਯੁਗ ਆ ਗਿਆ, ਵਿਗੜੇ ਆਪ ਪਏ ਹੋ। ਸਾਧ ਸੰਗਤ ਜੀ, ਜਦੋਂ ਕੋਈ ਪਿਤਾ ਪੁੱਤਰ ਦਾ ਕਤਲ ਕਰੇ ਆਪਾਂ ਕਹਿ ਦਿੰਦੇ ਨਾ ਕਲਯੁਗ ਹੈ, ਤੇ ਸਤਯੁਗ ਦੇ ਵਿੱਚ ਤਾਂ ਹਰਨਾਕਸ਼ ਪ੍ਰਹਿਲਾਦ ਨੂੰ ਮਾਰ ਰਿਹਾ ਸੀ, ਭੂਆ ਵੀ ਮਾਰ ਰਹੀ ਸੀ, ਭਰਾ ਵੀ ਨਾਲ ਮਿਲਿਆ ਸੀ ਸਾਰੇ, ਉਦੋਂ ਵੀ ਲੋਕ ਇਹੋ ਹੀ ਕਹਿੰਦੇ ਹੋਣਗੇ ਕਲਯੁਗ ਆ ਗਿਆ। ਇਸ ਵਾਸਤੇ ਕਰਲਾ ਬਾਹਰਲਾ ਨਹੀਂ ਹੈ, ਅੰਤਰੀ ਵੀ ਕਲਯੁਗ ਵੱਡਾ ਪ੍ਰਬਲ ਜੋਰਾ। ਸਤਿਗੁਰੂ ਜੀ ਨੇ ਸਮਝਾਇਆ ਕਿ ਕਾਰਨ ਕੀ ਹੈ, ਕਿਉਂ ਨਹੀਂ ਅੰਦਰ ਸਤਯੁਗ ਸਾਡੇ ਬੈਠਦਾ। ਤੀਸਰੀ ਪੌੜੀ ਵਿੱਚ ਮਹਾਰਾਜ ਜੀ ਦੱਸਦੇ ਨੇ ਜੇ ਕੋਈ ਸੱਚ ਬੋਲਦਾ ਹੈ ਉਹ ਸੱਚ ਦਾ ਪੱਲਾ ਛੱਡ ਦਿੰਦਾ ਹੈ ਕਿ ਦੁਨੀਆਦਾਰੀ ਸਾਡੀਆਂ ਲੱਤਾਂ ਖਿੱਚ ਰਹੀ ਹੈ, ਸਾਨੂੰ ਚੱਲਣ ਨਹੀਂ ਦਿੰਦੇ, ਸੱਚ ਦੇ ਉੱਤੇ ਪੂਰਾ ਨਹੀਂ ਉਤਰਦੇ ਹਨ।
ਤਪ ਕਰ ਤਪ ਨਾ ਹੋਈ,
ਜਿਹੜੇ ਤਪੀਏ ਬਣੇ ਆ ਉਹਨਾਂ ਦੇ ਘਰ ਦੇ ਵਿੱਚ, ਉਹਨਾਂ ਦੇ ਸਰੀਰ ਵਿੱਚ, ਉਹਨਾਂ ਦੀ ਸੰਗਤ ਦੇ ਵਿੱਚ ਤਪ ਨਹੀਂ ਹੈ। ਖਾਣ ਪੀਣ ਵੱਲੋਂ ਪਰਹੇਜ ਨਹੀਂ ਹੈ, ਕੁਕਰਮਾਂ ਵੱਲੋਂ ਪਰਹੇਜ ਨਹੀਂ ਹੈ, ਤੇ ਪਖੰਡ ਕਰਦੇ ਆ, ਤਪੀਏ ਅਖਵਾਉਂਦੇ ਆ, ਪਰ ਉਹਨਾਂ ਦੇ ਘਰ ਵਿੱਚ, ਹਿਰਦੇ ਵਿੱਚ, ਸੰਗਤ ਦੇ ਵਿੱਚ ਤਪ ਨਹੀਂ ਹੈ।
ਜੇ ਕੋ ਨਾਉ ਲਈ ਬਦਨਾਮੀ,
ਜੇ ਕੋਈ ਨਾਮ ਜਪਦਾ ਹੈ, ਸਿਮਰਨ ਭਜਨ ਕਰਦਾ, ਉਹਦੀ ਬਦਨਾਮੀ ਕਰਦੇ ਹਨ।
ਹਲਕੇ ਲੱਖਣ
ਮਹਾਰਾਜ ਕਹਿੰਦੇ ਇਹ ਤਾਂ ਕਲਯੁਗ ਦੇ ਲੱਛਣ, ਇਹ ਹੈ ਕਲਯੁਗ ਦੇ ਲੱਛਣ, ਕੋਈ ਬਾਹਰ ਨਹੀਂ ਕਿਤੇ ਵੀ ਆ ਕੇ ਬੈਠਾ। ਉਹ
ਸਿੱਖਦਾਰੀ ਤਸੇ ਖੁਆਰੀ,
ਮਹਾਰਾਜ ਕਹਿੰਦੇ ਜਿਹੜੇ ਮਨ ਮਰਜ਼ੀ ਦਾ ਹੁਕਮ ਚਾੜਦੇ ਆ, ਉਹ ਸਿੱਖਦਾਰ, ਜਿਹੜੇ ਆਪਣੇ ਆਪ ਨੂੰ ਥਾਣੇਦਾਰ, ਪੁਰਾਣੇ ਜ਼ਮਾਨੇ 'ਚ ਥਾਣੇਦਾਰ ਜਿਹੜੇ ਹੁੰਦੇ ਸੀ, ਉਹ ਹੀ ਸਿੱਕੇ ਵੀ ਇਕੱਠੇ ਕਰਦੇ ਹੁੰਦੇ ਸੀ, ਇਸ ਵਾਸਤੇ ਆ ਲਗਾਨ ਇਤਿਆਦਿਕ ਟੈਕਸ ਵੀ ਲੈਣਾ, ਅਤੇ ਉਹਨਾਂ ਨੂੰ ਸਿੱਕੇਦਾਰ ਕਹਿਣ ਲੱਗ ਪਏ ਸਨ। ਅਤੇ ਮਹਾਰਾਜ ਜੀ ਕਹਿੰਦੇ ਜਿਹੜੇ ਆਪਣੀ ਥਾਣੇਦਾਰੀ ਕਰਦੇ ਹੈ, ਬਹੁਤਾ ਜ਼ਿਆਦਾ ਰੋਹਬ ਪਾਉਂਦੇ ਆ, ਹੁਕਮ ਚਲਾਉਂਦੇ ਹੈ, ਤੇ ਉਹਨਾਂ ਦੀ ਫਿਰ ਖੁਆਰੀ ਹੁੰਦੀ ਹੈ।
ਚਾਕਰ ਕੀ ਡਰਨਾ,
ਜਿਹੜੇ ਹੁਣ ਦੂਸਰੇ ਦੇ ਚਾਕਰ ਬਣ ਗਏ, ਸਰਕਾਰ ਬਦਲ ਗਈ, ਤੇ ਉਹਨਾਂ ਨੇ ਫਿਰ ਕਾਹਦਾ ਡਰਨਾ ਹੈ।
ਸਿੱਖਦਾਰ ਪਵੈ ਜੰਜੀਰੀ,
ਜਿਹੜੇ ਜ਼ੁਲਮ ਕਰਦੇ ਨੇ, ਪਾਪ ਕਰਦੇ ਨੇ, ਹਕੂਮਤਾਂ ਦੇ ਨਸ਼ੇ ਵਿੱਚ ਆ ਕੇ, ਜਦੋਂ ਉਹਨਾਂ ਨੂੰ ਜੰਜੀਰੀ ਪੈ ਜਾਂਦੀ ਹੈ,
ਚਾਕਰ ਹੱਥੋਂ ਮਰਨਾ,
ਫਿਰ ਉਹੋ ਹੀ ਨੌਕਰ ਜਿਹੜੇ ਪਹਿਲਾਂ ਜੀ ਜੀ ਕਰਦੇ ਸੀ ਨਾ, ਉਹਨਾਂ ਦੇ ਹੱਥੋਂ ਹੀ ਮਰਨਾ ਪੈਂਦਾ। ਜਿਹੜੇ ਸਦਾਮ ਹੁਸੈਨ ਨੂੰ ਫਾਂਸੀ ਉਹਦੇ ਸਿਪਾਹੀਆਂ ਨੇ ਹੀ ਦਿੱਤੀ ਨਾ, ਫਿਰ ਇਸੇ ਤਰ੍ਹਾਂ ਹੀ ਦੁਨੀਆਂ ਦੇ ਵਿੱਚ ਹੁੰਦਾ ਹੈ। ਫਿਰ ਪਾਪ ਨਹੀਂ ਕਰਨਾ ਚਾਹੀਦਾ, ਸੋਚ ਸਮਝ ਕੇ ਚੱਲਣਾ ਚਾਹੀਦਾ, ਮਨਾਈਆਂ ਨਹੀਂ ਕਰਨੀਆਂ ਚਾਹੀਦੀਆਂ। ਤੇ ਮਹਾਰਾਜ ਜੀ ਕਹਿੰਦੇ ਨੇ ਜਿਹੜੇ ਚਾਕਰਾਂ ਦੇ ਕੋਲੋਂ ਪਾਪ ਕਰਾਉਂਦੇ ਆ, ਮਾੜੇ ਕੰਮ ਕਰਾਉਂਦੇ ਆ, ਸਾਡਾ ਜੇ ਹੁਕਮ ਨਾ ਮੰਨਿਆ ਤੁਹਾਨੂੰ ਡਿਸਮਿਸ ਕਰ ਦਾਂਗੇ, ਤੁਹਾਡੀ ਬਦਲੀ ਉੱਥੇ ਕਰਾਂਗੇ ਜਿੱਥੇ ਕੋਈ ਵਾਦ ਨਹੀਂ ਪੁੱਛੇਗਾ। ਤੇ ਫਿਰ ਜਦੋਂ ਸਮਾਂ ਪੈਂਦਾ ਹੈ, ਉਹਨਾਂ ਚਾਕਰਾਂ ਦੇ ਨੌਕਰਾਂ ਦੇ ਹੱਥੋਂ ਹੀ ਫਿਰ ਮਰਨਾ ਪੈਂਦਾ ਹੈ।
ਆਖ ਗੁਣਾ ਕਲ ਆਈਆ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਣਾਂ ਨੂੰ ਆਖੋ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕਰੋ। ਕਲਯੁਗ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਜਪਣਾ ਹੀ ਸਭ ਤੋਂ ਉੱਤਮ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ, ਅਨਵੋਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਭਾਈ ਨਾਮ ਜਪ ਲਓ, ਜਿਹੜਾ ਬਾਹਰ ਕਲਯੁਗ ਪਿਆ ਹੈ ਨਾ, ਕੁਛ ਨਹੀਂ ਵਿਗਾੜੇਗਾ, ਹਿਰਦੇ ਦੇ ਵਿੱਚ ਸਤਯੁਗ ਵਰਤ ਜਾਏਗਾ। ਭਾਈ ਇਹ ਕਲਯੁਗ ਦੇ ਸਮੇਂ ਵਿੱਚ ਨਾਮ ਹੀ ਜਪਣਾ ਚਾਹੀਦਾ ਹੈ, ਤੇ ਨਾਮ ਹੀ ਸਭ ਤੋਂ ਸ਼੍ਰੋਮਣੀ ਹੈ, ਨਾਮ ਦਾ ਹੀ ਮਹੱਤਵ ਪ੍ਰਾਪਤ ਹੁੰਦਾ
ਹੈ।
ਜਿਹੜਾ ਤਿੰਨਾਂ ਯੁਗਾਂ ਦਾ ਪਿੱਛੇ ਤਪਾਵਸ ਨਿਆ ਸੀ ਨਾ, ਉਹ ਹੁਣ ਰਹਿ ਗਿਆ ਹੈ। ਸਤਯੁਗ ਦੇ ਵਿੱਚ ਕਹਿੰਦੇ ਜੇ ਕੋਈ ਪਾਪ ਕਰਦਾ, ਸਾਰੀ ਸ੍ਰਿਸ਼ਟੀ ਨੂੰ ਉਹਦਾ ਜਿਹੜਾ ਹੈ ਦੁੱਖ ਭੋਗਣਾ ਪੈਂਦਾ ਸੀ। ਦੁਆਪਰ ਦੇ ਵਿੱਚ ਜੇ ਕੋਈ ਪਾਪ ਕਰਦਾ ਸੀ ਤੇ ਸਾਰੇ ਰਾਜ ਨੂੰ ਭੋਗਣਾ ਪੈਂਦਾ ਸੀ, ਸਾਰੀ ਵੰਸ਼ ਵੀ ਖਤਮ ਹੋ ਜਾਂਦੀ ਸੀ, ਤੇ ਪੂਰੀ ਨਗਰੀ ਜਿਵੇਂ ਲੰਕਾ ਦੇ ਵਿੱਚ ਹੋਇਆ। ਦੁਆਪਰ ਦੇ ਵਿੱਚ ਜੇ ਕੋਈ ਪਾਪ ਕਰਦਾ ਸੀ, ਸਾਰੀ ਕੁਲ ਨਾਸ ਹੋ ਜਾਂਦੀ, ਜਿਵੇਂ ਜਾਦਵਾਂ ਦੀ ਕੁਲ ਨਾਸ ਹੋ ਗਈ। ਪਰ ਕਲਯੁਗ ਦੇ ਵਿੱਚ ਤੇ ਜਿਹੜਾ ਪਾਪ ਕਰੇਗਾ ਉਹਨੂੰ ਹੀ ਭੋਗਣਾ ਪਵੇਗਾ।
ਜੇ ਗੁਣ ਦੇਹੇ ਤਾਂ ਪਾਈਆ,
ਬੇਨਤੀਆਂ ਕਰੋ ਮਹਾਰਾਜ ਸੱਚੇ ਪਾਤਸ਼ਾਹ, ਜੇ ਤੁਸੀਂ ਗੁਣ ਦਓ, ਕਿਰਪਾ ਕਰੋ, ਪਰਉਪਕਾਰ ਕਰੋ ਤਾਂ ਪ੍ਰਾਪਤੀ ਹੋਵੇਗੀ। ਵਿਸਰਾਮ ਦੇ ਕਰਕੇ ਸਮਝਾਉਂਦੇ ਹਨ,
ਕਲ ਵਾਲੀ ਸਰਾਨ ਬੇੜੀ,
ਜਿਹੜਾ ਕਲਯੁਗ ਦਾ ਇਹ ਸਮਾਂ ਨਾ, ਇਹ ਤਾਂ ਮੱਟੀ ਬਣ ਰਿਹਾ, ਭਾਂਡਾ ਬਣ ਰਿਹਾ ਰੰਗ ਵਾਲਾ, ਤੇ ਜਿਹੜੀ ਸ਼ਰ੍ਹਾ ਹੈ ਨਾ, ਇਹ ਨਬੇੜ ਹੀ ਛੱਡੀ ਹੈ। ਮੁਸਲਮਾਨ ਸ਼ਰ੍ਹਾਂ ਦਾ ਭੈ ਨਹੀਂ ਕਰਦੇ ਕਿ ਪਰਲੋਕ ਵਿੱਚ ਕਿਆਮਤ ਤੋਂ ਬਾਅਦ ਖੁਦਾ ਦੇ ਦਰ ਤੇ ਕੁੱਟ ਬੜੀ ਪੈਣੀ ਹੈ, ਬਹੁਤ ਜ਼ਿਆਦਾ ਦੁੱਖ ਸਹਾਰਨੇ ਪੈਣਗੇ, ਦੋਜਕਾਂ ਵਿੱਚ ਪੈਣਾ ਪਵੇਗਾ। ਜੋ ਸ਼ਰ੍ਹਾਂ ਕਹਿੰਦੀ ਹੈ ਦੋਜਕਾਂ ਵਿੱਚ ਪਾਪੀ ਲੋਕ ਜਾਣਗੇ, ਉਹ ਨਬੇੜ ਹੀ ਛੱਡੀ ਹੈ, ਡਰਦੇ ਨਹੀਂ ਹਨ।
ਕਾਜੀ ਕ੍ਰਿਸ਼ਨਾ ਹੋਆ,
ਜਿਹੜਾ ਕਾਜੀ ਹੈ, ਨਿਆਂ ਕਰਨ ਵਾਲਾ ਜਿਹੜਾ ਜੱਜ ਹੈ, ਉਹ ਕ੍ਰਿਸ਼ਨਾ ਕਾਲਾ ਹੋ ਗਿਆ, ਪਾਪ ਲੈ ਕੇ, ਵੱਡੀ ਲੈ ਕੇ ਹੱਕ ਗਵਾਏ। ਐਵੇਂ ਵਿਚਾਰੇ ਜਿਹੜੇ ਬੰਦੇ ਹੈ, ਗਰੀਬ ਹੈ, ਜਿਹਦਾ ਕੋਈ ਜ਼ੋਰ ਨਹੀਂ ਚੱਲਦਾ, ਉਹਨਾਂ ਨੂੰ ਫਸਾ ਦਿੰਦੇ ਹੈ, ਅਮੀਰਾਂ ਨੂੰ ਬਰੀ ਕਰ ਦਿੰਦੇ ਹੈ, ਤੇ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਜ਼ੁਲਮ ਜਿਹੜੇ ਕਰਦੇ, ਇਹੋ ਜਿਹੇ ਲੋਕ ਜਿਹੜੇ ਹੈ, ਉਹ ਅੰਦਰੋਂ ਬਾਹਰੋਂ ਕਾਲੇ ਹੋ ਜਾਣਗੇ, ਤੇ ਪਰਲੋਕ ਵਿੱਚ ਫਿਰ ਕੁੱਟ ਪਵੇਗੀ। ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ, ਦਾਗਾ ਦਾਗ ਦਾਗ ਦੋਸ ਮੋਹੇ ਚੱਲਿਆ ਲਾਏ, ਵਰਗਾ ਬੈਸਣ ਨਾਹੀਂ ਜਾਏ।
ਬਾਣੀ ਬ੍ਰਹਮਾ ਵੇਦ ਅਥਰਬਣ,
ਭਾਵੇਂ ਬ੍ਰਹਮਾ ਜੀ ਦੀ ਬਾਣੀ ਜਿਹੜੇ ਚਾਰੇ ਵੇਦ ਪੜ੍ਹ ਲਓ, ਅਥਰਬਣ ਵੇਦ ਨੂੰ ਵੇਖ ਲਓ,
ਕਰਨੀ ਕੀਰਤ ਲਹਿਆ,
ਉਹਦੇ ਵਿੱਚ ਵੀ ਇਹੋ ਹੀ ਬਖਸ਼ਾਂ ਦੇ ਬਚਨ ਨੇ ਭਾਈ, ਜਿਹੜਾ ਕਰਨੀ ਸ੍ਰੇਸ਼ਟ ਕਰੇਗਾ, ਪਰਮਾਤਮਾ ਦਾ ਨਾਮ ਜਪੇਗਾ, ਉਹਨੇ ਪ੍ਰਾਪਤ ਕੀਤੀ ਹੈ। ਹੋਰ ਕਿਸੇ ਨੂੰ ਪ੍ਰਾਪਤੀ ਨਹੀਂ ਹੁੰਦੀ ਹੈ, ਨਾਮ ਜਪਣ ਕਰਕੇ ਹੀ ਬਖਸ਼ਾਂ ਹੁੰਦੀਆਂ ਹਨ।
ਸਤਵਿਣ ਪੂਜਾ ਸਤਵਿਣ ਸੰਜਮ,
ਜੇ ਪਤ ਇੱਜ਼ਤ ਹੀ ਨਹੀਂ ਹੈ ਫਿਰ ਕਾਹਦੀ ਪੂਜਾ ਹੈ, ਜੇ ਸਤ ਪ੍ਰਤੱਗੀ ਨਹੀਂ ਹੈ ਤੇ ਕਾਹਦਾ ਸੰਜਮ ਕਾਹਦਾ ਪ੍ਰੇਜ਼ਗਾਰ। ਪਤ ਤੋਂ ਭਾਵ ਸਾਹ ਸੰਗਤ ਜੀ ਸੰਸਾਰੀ ਇੱਜ਼ਤ ਨਹੀਂ ਹੈ, ਅੰਦਰ ਕਾਮ ਕਰੋ ਨੋ ਮੋਹ ਹੰਕਾਰ ਹੀ ਜੇ ਖੁਆਰ ਕਰੀ ਜਾਂਦੇ ਹੈ, ਕਿਸੇ ਦੀ ਧੀ ਭੈਣ ਨੂੰ ਦੇਖ ਕੇ ਮਨ ਗੰਦਾ ਹੋ ਗਿਆ, ਕਿਸੇ ਦੀ ਸੋਹਣੀ ਗੱਡੀ ਵੇਖੀ ਮਨ ਗੰਦਾ ਹੋ ਗਿਆ, ਬੇਇੱਜ਼ਤੀ ਕਰ ਰਿਹਾ ਹੈ ਵਿਕਾਰ ਅੰਦਰ। ਜੇ ਪਤ ਹੀ ਨਹੀਂ ਹੈ, ਵਿਕਾਰਾਂ ਤੇ ਕੰਟਰੋਲ ਹੀ ਨਹੀਂ ਹੈ, ਕੋਈ ਸੰਯਮ ਸਰੀਰ ਕਰਕੇ ਵੀ ਪ੍ਰੇਜ਼ਗਾਰੀ ਨਹੀਂ ਹੈ ਤੇ ਕਾਹਦਾ ਸਤ ਹੈ।
ਜਤ ਬਿਨ ਕਾਹੇ ਜਨੇਊ,
ਜੇ ਜਤੀ ਨਹੀਂ ਹੈ ਤੇ ਜਨੇਊ ਪਾਇਆ ਕੀ ਹੈ, ਕੋਈ ਅਰਥ ਨਹੀਂ ਹੈ।
ਨਾਵੋ ਧੋਵੋ ਤਿਲਕ ਚੜਾਵੋ,
ਲਾਉਂਦੇ ਵੀ ਉਹ ਧੋਂਦੇ ਵੀ ਉਹ ਸਾਰੇ ਸਰੀਰ ਨੂੰ ਮਲਮਲ ਕਰਕੇ ਹੱਥ ਤੇ ਤਿਲਕ ਵੀ ਲਾਉਂਦੇ ਉਹ।
ਸੋਚ ਬਿਨ ਸੋਚ ਨਾ ਹੋਈ,
ਮਹਾਰਾਜ ਕਹਿੰਦੇ ਜੇ ਸੋਚ ਪਵਿੱਤਰਤਾ ਹਿਰਦੇ ਦੀ ਨਹੀਂ ਰੱਖੋਗੇ, ਬਾਹਰਲੀ ਨਹੀਂ ਰੱਖੋਗੇ, ਪ੍ਰੇਜ਼ਗਾਰ ਨਹੀਂ ਬਣੋਗੇ ਤੇ ਫਿਰ ਹਿਰਦੇ ਦੀ ਪਵਿੱਤਰਤਾ ਵੀ ਨਹੀਂ ਹੋਵੇਗੀ।
ਕਲ ਪ੍ਰਵਾਨ ਕਤੇਬ ਕੁਰਾਨ,
ਕਲ ਯੁਗ ਦੇ ਵਿੱਚ ਪ੍ਰਵਾਨ ਨੀਕ ਹੋ ਗਏ ਨੇ ਜਿਹੜੇ ਕਤੇਬ ਹਨ, ਕੁਰਾਨ ਇਤਿਆਦਕ।
ਪੋਥੀ ਪੰਡਿਤ ਰਹੇ ਪੁਰਾਣ,
ਜਿਹੜੇ ਪੋਥੀ ਨੇ ਗੀਤਾ ਇਤਿਆਦਕ ਜਿਹੜੇ ਹਨ, ਜਿਹੜੇ 18 ਪੁਰਾਣ ਹਨ ਇਹ ਰਹਿ ਗਏ ਨੇ। ਪੰਡਿਤ ਡਰਦੇ ਮਾਰੇ, ਜਿਹੜੇ ਜ਼ੁਲਮੀ ਬਾਦਸ਼ਾਹ ਨੇ ਔਰੰਗਜ਼ੇਬ ਵਰਗੇ, ਉਹਨਾਂ ਤੋਂ ਡਰਦੇ ਮਾਰੇ ਕਹਿੰਦੇ ਹੁਣ ਕਾਹਦੇ ਵਾਸਤੇ ਪੜ੍ਹਨਾ, ਨਹੀਂ ਤੇ ਮੌਤ ਆ ਜਾਵੇਗੀ, ਇਸ ਵਾਸਤੇ ਸਾਰੇ ਛੱਡ ਬੈਠੇ ਹਨ ਜ਼ੁਲਮੀ ਬਾਦਸ਼ਾਹਾਂ ਤੋਂ ਡਰਦੇ।
ਨਾਨਕ ਨਾਉ ਭਇਆ ਰਹਿਮਾਨ,
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੁਣ ਰਾਮ ਦੀ ਜਗ੍ਹਾ ਰਹੀਮ ਕਹਿਣ ਲੱਗ ਪਏ, ਕਹਿੰਦੇ ਰਾਰਾ ਹੀ ਆ, ਕੋਈ ਗੱਲ ਨਹੀਂ, ਪਹਿਲਾਂ ਰਾਮ ਕਹਿੰਦੇ ਸੀ ਹੁਣ ਰਹੀਮ ਕਹਿ ਲੈਂਦੇ ਆ, ਤੇ ਰੱਬ ਦਾ ਨਾਮ ਵੀ ਰਹਿਮਾਨ ਰੱਖ ਲਿਆ, ਰਹਿਮ ਦਿਲ।
ਹਰ ਕਰਤਾ ਤੂੰ ਏਕੋ ਜਾਣ,
ਤੇ ਮਹਾਰਾਜ ਜੀ ਤੁਸੀਂ ਨਾਮ ਨਾਲ ਨਫ਼ਰਤ ਕਰਦੇ ਹੋ। ਵਰਿੰਦਾਵਨ ਦੇ ਪੰਡਿਤ ਵਿਦਵਾਨ ਕਹਿਣ ਲੱਗੇ, ਮਹਾਰਾਜ ਕਹਿੰਦੇ ਨਹੀਂ, ਉਹ ਅਕਾਲ ਪੁਰਖ ਵਾਹਿਗੁਰੂ ਰਹੀਮ ਹੈ, ਉਹੀ ਰਾਮ ਹੈ, ਉਹੀ ਖੁਦਾ ਹੈ, ਉਹ ਸਾਰਾ ਕੁਛ ਉਹੀ ਹੈ, ਕਰ ਕਰਤਾ ਉਹ ਸਾਰਿਆਂ ਨੂੰ ਕਰਨ ਵਾਲਾ ਹੈ, ਤੇ ਤੁਸੀਂ ਵੀ ਇੱਕ ਹੀ ਜੋਤ ਸਰੂਪ ਜਾਣਨਾ ਕਰੋ।
ਨਾਨਕ ਨਾਮ ਮਿਲਾ ਵਡਿਆਈ,
ਪਰ ਆਪਣੇ ਧਰਮ ਵਿੱਚ ਪੱਕੇ ਰਹਿੰਦੇ ਹੋਏ ਜਾਚਨਾ ਕਰੋ ਕਿ ਨਾਮ ਜਪਣ ਦੀ ਜੋ ਗੁਰੂ ਨੇ ਨਾਮ ਬਖਸ਼ਿਆ ਉਹਦੇ ਦੁਆਰਾ ਵਡਿਆਈ ਕਰੀਏ।
ਉਪਰ ਕਰਮ ਨਹੀਂ,
ਨਾਮ ਜਪਣ ਦੇ ਬਰਾਬਰ ਹੋਰ ਕੋਈ ਵੀ ਕਰਮ ਨਹੀਂ ਹੈ। ਸੁਖਮਨੀ ਸਾਹਿਬ ਵਿੱਚ ਬਖਸ਼ਿਆ ਹੈ ਨਾ, ਨਾਮ ਤੁਲ ਕਛ ਅਵਰ ਨਾ ਹੋਏ।
ਕਰ ਹੋਦਾ ਮੰਗਣ ਜਾਈਆ,
ਮਹਾਰਾਜ ਕਹਿੰਦੇ ਜੇ ਆਪਣੇ ਘਰ ਵਿੱਚ ਸਭ ਕੁਛ ਹੀ ਹੋਵੇ ਤੇ ਦੂਜਿਆਂ ਦੇ ਘਰ ਮੰਗਦੇ ਫਿਰਨ,
ਫਿਰ ਉਲਾਮਾ ਮਿਲੇ ਤਹੀ,
ਫਿਰ ਭਾਈ ਉਹਨਾਂ ਨੂੰ ਉਲਾਮਾ ਮਿਲਦਾ ਕਿ ਤੁਹਾਡੇ ਘਰ 'ਚ ਹੀ ਸਭ ਕੁਛ ਹੈ, ਦੂਜਿਆਂ ਕੋਲ ਕਿਉਂ ਮੰਗਦੇ ਜੀ। ਸਾਧ ਸੰਗਤ ਜੀ, ਇਹ ਸਾਡੇ ਵਾਸਤੇ ਵੀ ਉਪਦੇਸ਼ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਵਿੱਚ ਸਭ ਕੁਛ ਹੀ ਹੈ। ਸੱਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਉਹਦੇ ਚਰਨੀ ਪਈਏ, ਉਲਾਮੇ ਸਤਿਗੁਰੂ ਜੀ ਨੂੰ ਨਾ ਦਵਾਈਏ ਆਪਾਂ, ਇਹੋ ਹੀ ਬੇਨਤੀ ਹੈ। ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰ ਘਰ ਦੀ ਸੇਵਾ ਕਰਦੇ ਹਾਂ। ਬੇਅੰਤ ਬੇਅੰਤ ਭੁੱਲਾਂ ਹੋਈਆਂ ਹੈ, ਸਮੂਹ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਖਸ਼ਣਹਾਰ ਹਨ, ਬਖਸ਼ ਲੈਣਾ ਅੱਗੇ ਵਾਸਤੇ ਸਮਤ ਬਖਸ਼ਣੀ। ਸਮੂਹ ਸੰਗਤਾਂ ਦਾ, ਗੁਰਮੁਖਾਂ ਦਾ, ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਸਿੰਘ ਸਾਹਿਬ ਜੀ ਦਾ ਧੰਨਵਾਦ, ਧੰਨਵਾਦ ਜਿਨ੍ਹਾਂ ਨੇ ਸੇਵਾ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ, ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣ ਜੀ।
ਨਾਨਕ ਨਾਮ ਮਿਲੈ ਵਡਿਆਈ, ਏਦੂ ਉਪਰ ਕਰਮ ਨਹੀਂ, ਜੇ ਕਰ ਹੁੰਦਾ ਮੰਗਣ ਜਾਈਐ, ਫਿਰ ਉਹ ਲਾਮਾ ਮਿਲੈ ਤਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।